जैत श्री महला पंजवा वार फलोका नाल टिकार सतगुर प्रसाद श्लोक आद पूरन मध पूरन अंत पूर्ण परमेश्वर रमणं संत सर्वत्र रमणं नानक अगना संजगदीश्वर वाहिगुरु जी का खालसा वाहिगुरु जी की फतह। परम सम्मान योग गुरु रूप साध संगत सदगुरु जी की अपार मेर बख्शिश उस रचनहार करतार ने समा दिता है। समय बिना फल हथ ना आवे, फल लग समा हुंदा लेकिन समय ने इंतजार करनी पैंदी। समा परमेश्वर ने ऐसा दिता सत संगत जिन्हू प्रेरणा महापुरुष रोज दंदन पाए सतसंग करो। सतसंग की प्रेरणा होती, प्रेरणा तो होर निकट वासी कई संगत हैं महात्मा लोग फलाने संगत की संत की संगत करो, फलाने महापुरुष नू मिलो, ये सब अलहदा है, ये सब कुछ अलहदा है। केवल सत संगत वही है जह सतगुर तै साध संग बनाए, जिते सतगुर है। सतगुर का मतलब जिते परमेश्वर। नारद मुनि एक ध्यान में बैठा होया, उसके मन में फुरना आया कि परमात्मा का घर कित्थे है। परमेश्वर दे दर्शन होण वो कित्थे रहिंदा, यह उसकी अभिलाषा है। परमात्मा अगे बेनती करता है, प्रभु मैं तेरे दर्शन करने हैं, तेरे दर्शन कित्थे होंगे। नारद नूं आकाशवाणी होई, नारद मेरा घर निज घर मेरा साध संगत है। नारद मुन दर्शन साध संग मेरो निज रूप, सिर्फ अखियां दी बदलन दी गल है, दृष्टि नूं बदलन दी गल है। जिथे आप विराजमान हो गुरसिखो, ये परमेश्वर दे राज में तुसीं बैठे हो, इत्थे परमेश्वर दा राज है, इत्थे सच दा राज है। साध संग दे दर्शन ही परमेश्वर दे दर्शन है, ये परमात्मा दा कारक है। सत संगत सवे तुलसीदास ने बड़ी वड्याई की है, मुद मंगलमयी संत समाजू ज्यों जल संगम तीर सराजू। मंगलमयी सत संगत है, जिमें नदियां दे संगम ते तीर्थ बनता है, उसी प्रकार सत संगत गुरु संबंध नदी सब सिखी, गुरु संबंध नदी सब सिखी। नहाते जिसोड़े आए सिख रूपी नदियां सागरी तो ही परमेश्वर रूपी समुद्र तो निकलियां हुई संगम है। ਜਿਹਦੇ ਨਾਲ ਨਾਲ ਦੁਨੀਆਂ ਵਿੱਚ ਵਡਿਆਈ ਹੁੰਦੀ। ਸਤ ਸੰਗਤ, ਜਦੋਂ ਵੀ ਸੱਤ ਦੀ ਸੰਗਤ ਹੋਵੇਗੀ ਆਤਮਾ ਨੂੰ ਸ਼ਾਂਤੀ ਹੋਵੇ। ਗੁਣ ਹੈ, ਸੱਤ ਸੰਗਤ ਦੇ ਗੁਣ ਕੀ ਹਨ, ਉਹਦਾ ਵਸਤ ਕੀ ਹੈ, ਲਾਭ ਕੀ ਹੈ। ਸੱਪ ਜੂਣ ਸਭ ਤੋਂ ਮੰਦੀ, ਸੱਪ ਜੂਣ ਆਪਣੀ ਜ਼ਹਿਰ ਵਿੱਚ ਆਪਣੇ ਗੁੱਸੇ ਵਿੱਚ ਸਰਦਾ ਭੁੱਜਦਾ ਨਹੀਂ, ਪਰ ਨਾਲ ਹੀ ਅਰਦਾਸ ਕਰਦਾ ਇਹ ਵਾਹਿਗੁਰੂ ਮੇਰੇ ਅਸਲੇ ਦੀ ਕਿਤੇ ਮੈਨੂੰ ਮਿਲਣੀ ਹੋ ਜਾਵੇ ਮੇਰੀ ਜ਼ਹਿਰ। ਇਹ ਭਾਲ ਕਰਦਾ ਵਾਹਿਗੁਰੂ ਮੈਨੂੰ ਉਸ ਬਾਵਨ ਚੰਦਨ ਮਹਾਨ ਸੀਤਲ ਦੀ ਸੰਗਤ ਬਖਸ਼, ਉਹਦਾ ਮਿਲਾਪ ਬਖਸ਼। ਮੈਂ ਇਸ ਪ੍ਰੇਤ ਜੂਨ ਵਿੱਚ ਸੁੱਟਾਂ, ਨਿਤ ਜ਼ਹਿਰ ਘੋਲਦਾ, ਮੈਂ ਕਿਸੇ ਨੂੰ ਮਾਰ ਦੇਵਾਂ, ਮੈਨੂੰ ਕੋਈ ਮਰ ਦੇਵੇ, ਇਹ ਅੱਛਾ ਹੀ ਹੈ। ਜੇ ਭਾਵ ਚੰਗੇ ਹੋਣ ਤਾਂ ਉਹਨੂੰ ਸੱਤ ਦਿਸੰਦਾ। ਸੱਤ ਕੀ ਹੈ? ਬਾਵਨ ਚੰਦਨ। ਬਾਵਨ ਚੰਦਨ ਆਖੀਏ ਬਹੁਤੇ ਵਿਸ਼ੇ ਅਤੇ ਸਲਿਪਟਾਈ। ਬਾਵਨ ਚੰਦਨ ਦੇ ਪੱਤਿਆਂ ਦੇ ਨਾਲ ਸੱਪ ਲੱਗੇ ਹੁੰਦੇ ਹਨ। ਸੱਪ ਨੂੰ ਕਿਤੇ ਸ਼ਾਂਤੀ ਨਹੀਂ ਆਉਂਦੀ। ਜਦ ਵੀ ਸ਼ਾਂਤੀ ਆਈ ਹੈ ਸੱਪ ਨੂੰ ਬਾਵਨ ਚੰਦਨ ਦੇ ਨਾਲ, ਉਹਦੇ ਮਿਲਾਪ ਅੰਦਰ ਉਹਦੇ ਪੱਤੇ ਨੂੰ ਮੂੰਹ ਨਾਲ ਸਦਾ ਲਈ ਸ਼ਾਂਤ ਹੋ ਜਾਂਦਾ। ਸਤਸੰਗਤ ਦੀ ਵਡਿਆਈ, ਸਤਸੰਗਤ ਦੀ ਵਡਿਆਈ ਹੈ। ਇਹ ਨਹੀਂ ਕਿਹਾ ਜਗਤਾ ਇਹ ਹੈ ਨਹੀਂ, ਕੋਈ ਗੁਰਸਿੱਖ ਰੂਪੀ ਚੰਦਨ ਕਦੀ ਉਹਦੀ ਸੰਗਤ ਹੋ ਜਾਵੇ ਤਾਂ ਜੀਵਨ ਬਦਲ ਜਾਂਦਾ। ਪ੍ਰਪੰਸੀ ਮਲ ਸੰਤ ਦੀਦਾਰ ਸਿੰਘ ਜੀ, ਕਿਰਾ ਦੀਦਾਰ ਸਿੰਘ ਵਾਲੇ ਬੜੇ ਬੰਦਗੀ ਵਾਲੇ ਹੋਏ। ਇਹ ਪ੍ਰੋਫੈਸਰ ਵੀ ਹਨ ਇੱਕ ਸਕੂਲ ਦੇ ਅੰਦਰ, ਬੰਦਗੀ ਵਾਲੇ, ਬਹੁਤ ਉੱਚ ਕੋਟੀ ਦਾ ਜੀਵਨ। ਇਹ ਖੱਤਰੀ ਪਰਿਵਾਰ ਜਦੋਂ ਕੋਟਾ ਗਰਕਿਆ ਇੱਥੇ ਦੁਕਾਨਦਾਰੀ ਕਰਦੇ ਰਹੇ। ਇਹਦਾ ਨਾਮ ਸੀ ਕੇਸਰ ਰਾਮ। ਇਹ ਗੁੱਜਰ ਖਾਨ ਦੇ ਰਹਿਣ ਵਾਲਾ, ਇਹਦੇ ਦਿਲ ਵਿੱਚ ਕਈ ਵੀ ਆਈ ਆਇਆ। ਉਸਨੇ ਕਾਲੀਦਾਸ ਦਾ ਲਿਟਰੇਚਰ ਪੜ੍ਹਿਆ, ਕਿਸੇ ਪੜ੍ਹੇ ਉਹਦੇ ਮਨ ਵਿੱਚ ਕੇਸਰ ਰਾਮ ਦੇ ਪੇ ਕਿਤੇ ਕਾਲੀਦਾਸ ਦੇ ਮੈਨੂੰ ਦਰਸ਼ਨ ਹੋ ਜਾਣ, ਬਹੁਤ ਚੰਗਾ, ਇਹਨੂੰ ਮਿਲਣਾ ਜ਼ਰੂਰ। ਇਤਨਾ ਉੱਚਾ ਸ਼ਾਇਰ। ਜਦੋਂ ਇਹ ਵਾਪਸ ਦੋਨੋਂ ਕੇਸਰ ਰਾਮ ਅਤੇ ਕੇਸਰ ਰਾਮ ਦੇ ਘਰ ਵਾਲੀ ਗੁੱਜਰ ਖਾਨ ਨੂੰ ਆਉਣਾ ਸੀ ਕੋਟੇ ਸਟੇਸ਼ਨ 'ਤੇ, ਇਹਨਾਂ ਨੇ ਟਿਕਟ ਮੰਗੀ। ਟਿਕਟ ਲੈਣੀ ਸੀ ਗੁੱਜਰ ਖਾਨ ਦੀ ਅਤੇ ਜਵਾਨ ਤੋਂ ਨਿਕਲਿਆ, ਮੈਨੂੰ ਗੁੱਜਰਾਂ ਵਾਲੇ ਦੀ ਟਿਕਟ ਦੇ ਦਿਓ। ਜਦੋਂ ਵੇਖਿਆ ਕੇਸਰ ਰਾਮ ਕਹਿੰਦਾ ਵੀ ਇਹ ਤਾਂ ਗੁੱਜਰਾਂ ਵਾਲੇ ਦੀ ਟਿਕਟ ਹੈ। ਕਹਿੰਦੇ ਕੋਈ ਘਰ ਵਾਲੇ ਨੂੰ ਕਹਿੰਦੇ ਕੋਈ ਗੱਲ ਨਹੀਂ, ਅੱਜ ਨਾਲੇ ਪੰਡਿਤ ਕਾਲੀਦਾਸ ਨੂੰ ਮਿਲ ਲਵਾਂਗੇ, ਇਹ ਵੀ ਸਾਡੀ ਮਨ ਦੀ ਇੱਛਾ ਪੂਰੀ ਹੋ ਜਾਵੇ। ਦੋ ਦਿਨ ਰਹਿਣਾ ਪਏ, ਕੋਈ ਬਾਤ ਨਹੀਂ, ਗੱਡੀ ਗੁਜਰਾਂ ਵਾਲੇ ਆ ਜਾਂਦੇ। ਸਟੇਸ਼ਨ ਤੋਂ ਟਾਂਗਾ ਕੀਤਾ, ਪੁੱਛਦੇ ਪੰਡਿਤ ਕਾਲੀਦਾਸ ਦੇ ਘਰ ਚਲੇ ਗਏ। ਆਵਾਜ਼ ਦਿੱਤੀ ਤਾਂ ਇੱਕ ਅੰਦਰੋਂ ਸਫੇਦ ਦਾੜੇ ਵਾਲਾ, ਚਿੱਟਾ ਦਸਤਾਰਾ, ਚਿੱਟੀ ਵਰਦੀ ਅੰਦਰ, ਪੈਰਾਂ 'ਚ ਖੜਾਵਾਂ ਮਨੁੱਖ ਨਿਕਲਿਆ। ਕੇਸਰ ਰਾਮ ਨੇ ਬਚਨ ਕੀਤਾ, ਕਹਿੰਦੇ ਮਹਾਰਾਜ ਮੈਂ ਪੰਡਿਤ ਕਾਲੀਦਾਸ ਜੀ ਨੂੰ ਮਿਲਣਾ ਹੈ। ਅੱਗੇ ਉੱਤਰ ਮਿਲਿਆ, ਕਹਿਣ ਲੱਗੇ ਦਾਸ ਹੀ ਤੁਹਾਡਾ ਸੇਵਕ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਅੰਮ੍ਰਿਤਧਾਰੀ ਪੰਡਿਤ ਕਾਲੀਦਾਸ ਅੰਮ੍ਰਿਤਧਾਰੀ ਹੋਣ ਤੋਂ ਬਾਅਦ ਇਸ ਦਾ ਨਾਮ ਹੋਇਆ ਮਾਨ ਸਿੰਘ। ਮਾਨ ਸਿੰਘ ਬਹੁਤ ਉੱਚ ਕੋਟੀ ਦਾ ਵਿਦਵਾਨ, ਜਿਨ੍ਹਾਂ ਨੇ ਗੁਰਮਤ ਦਾ ਪ੍ਰਚਾਰ ਕੀਤਾ। ਕੇਸਵ ਰਾਮ ਕਹਿੰਦੇ ਮਹਾਰਾਜ ਜੀ ਬਖਸ਼ਿਸ਼ ਕਿਵੇਂ ਹੋਈ ਹੈ, ਇਹ ਬਾਣ, ਇਹ ਰਹਿਤ ਬੈਤ, ਇਹ ਜੀਵਨ ਕਿੱਥੋਂ ਮਿਲਿਆ? ਕਹਿੰਦੇ ਕਿਲ੍ਹਾ ਦੀਦਾਰ ਸਿੰਘ ਵਾਲੇ ਦੇ ਪ੍ਰੋਫੈਸਰ ਭਾਈ ਸਾਹਿਬ ਜੀ ਹਰਨਾਮ ਸਿੰਘ, ਉਹਨਾਂ ਦੀ ਸੰਗਤ ਕਰਕੇ ਕੇਸਰਾਮ ਬੜਾ ਪਰੇਸ਼ਾਨ ਹੋਇਆ, ਮਨ ਵਿੱਚ ਪ੍ਰਸੰਨ ਵੀ ਹੋਇਆ। ਜਿਨ੍ਹਾਂ ਨੂੰ ਤਾਂ ਹੁੰਦੀ ਨੇ ਕਿ ਸਤਪੁਰਖ ਨੂੰ ਮਿਲੀਏ, ਉਹਨਾਂ ਦੀ ਕਦੀ ਆਸ਼ਾ ਪੂਰੀ ਹੋ ਜਾਂਦੀ ਹੈ। ਕੇਸਰਾਮ ਸੋਚਦਾ ਹੈ ਕਿ ਐਸੇ ਮਹਾਂਪੁਰਸ਼ ਨੂੰ ਜਿਹਦੇ ਕੋਲੋਂ ਪੰਡਿਤ ਦਾ ਜੀਵਨ ਬਦਲਿਆ, ਉਹਨੂੰ ਮਿਲਣਾ ਜ਼ਰੂਰੀ ਹੈ, ਸ਼ਾਇਦ ਹੋ ਸਕਦਾ ਮੇਰੇ 'ਤੇ ਵੀ ਕਿਰਪਾ ਹੋ ਜਾਂਦੀ। ਕਿਲ੍ਹਾ ਦੀਦਾਰ ਸਿੰਘ ਵਾਲੇ ਆ ਗਿਆ, ਹਾਈ ਸਕੂਲ ਜਾ ਕੇ ਪਹਿਲੂ ਨੂੰ ਬੇਨਤੀ ਕੀਤੀ ਮੈਂ ਪ੍ਰੋਫੈਸਰ ਸਾਹਿਬ ਨੂੰ ਮਿਲਣਾ। ਆਏ ਬਾਹਰ ਪ੍ਰੋਫੈਸਰ ਹਰਨਾਮ ਸਿੰਘ ਜੀ ਪੁੱਛ ਗਿੱਛ ਹੋਈ, ਕਹਿਣ ਲੱਗੇ ਹੋਰ ਮੇਰਾ ਸਕੂਲ ਦਾ ਟਾਈਮ ਹੈ ਕਿ ਤੁਸੀਂ ਜਾਓ, ਆ ਸਾਡੇ ਇੱਥੇ ਇੱਕ ਮਜ਼ਾਰ 'ਤੇ ਮੇਲਾ ਲੱਗਦਾ, ਜਾਓ ਦਰਸ਼ਨ ਪਰਸ਼ਨ ਕਰੋ, ਮੇਲਾ ਦੇਖ ਆਓ। ਕੇਸਵ ਰਾਮ ਕਹਿਣ ਲੱਗਾ ਮਹਾਰਾਜ ਮੇਰਾ ਮੇਲਾ ਦੇਖਣ ਨੂੰ ਦਿਲ ਨਹੀਂ ਕਰਦਾ, ਬਹੁਤ ਲੋਕ ਬੁਰਾਈਆਂ ਵਾਲੇ ਆਉਂਦੇ ਹਨ, ਔਰਤਾਂ ਫੈਸ਼ਨ ਕਰਕੇ ਆਉਂਦੀਆਂ ਹਨ, ਮਨ ਚ ਕਾਚ ਨਹੀਂ ਰਹਿੰਦਾ। ਸੰਤ ਕਹਿਣ ਲੱਗੇ ਕੋਈ ਗੱਲ ਨਹੀਂ, ਤੁਸੀਂ ਮੇਰੇ ਕਹਿਣੇ ਜਾਓ, ਮੇਲਾ ਦੇਖਿਆ, ਹੋਣ ਦਿਓ ਜੋ ਹੁੰਦਾ। ਚਲੇ ਗਿਆ, ਵੱਧਾ ਰੁੱਧਾ ਫਿਰਦਾ ਰਿਹਾ, ਵਾਪਸ ਆਏ ਸੰਤ ਹਰਨਾਮ ਸਿੰਘ ਜੀ ਆਪਣੇ ਕਮਰੇ 'ਚ ਲੈ ਗਏ ਦੋ ਦੁੱਧ ਦੇ ਗਲਾਸ। ਪ੍ਰੋਫੈਸਰ ਹਰਨਾਮ ਸਿੰਘ ਜੀ ਨੇ ਆਪਣੇ ਹੱਥੀਂ ਦੁੱਧ ਫੜ ਕੇ ਦਿੱਤਾ, ਕਹਿੰਦੇ ਲਓ ਕੇਸਵ ਰਾਮ ਜੀ ਦੁੱਧ ਛਕੋ। ਦੁੱਧ ਛਕਿਆ, ਇੱਕ ਮਹਾਂਪੁਰਸ਼ ਦੇ ਹੱਥੋਂ ਲੈ ਕੇ ਖਾਣ ਦੇ ਨਾਲ ਪਲਾਂ ਦੇ ਅੰਦਰ ਜੀਵਨ ਬਦਲ ਗਿਆ। ਇਹਨੂੰ ਕਹਿੰਦੇ ਨੇ ਸੱਤ, ਜਿਹੜਾ ਜੀਉ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਉ ਤਾਂ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ, ਪੂਰ ਕੀ ਸੋਏ ਪਹੁੰਚੇ ਨਾਏ ਮਨ ਸਾ ਸਤ। ਜਿਹੜੇ ਅੰਦਰੋਂ ਬਾਹਰੋਂ ਨਿਰਮਲ, ਉਹਨਾਂ ਦੀ ਸੰਗਤ ਦੁੱਧ ਦੇ ਗਲਾਸ ਨੇ ਕੇਸਰਾਂ ਨੂੰ ਬਦਲ ਦਿੱਤਾ। ਸੱਚ ਦੀ ਸੰਗਤ, ਗੁਰਸਿੱਖ ਦੀ ਸੰਗਤ, ਕੇਸਵ ਰਾਮ ਨੇ ਬਚਨ ਕੀਤਾ, ਕਹਿੰਦੇ ਮਹਾਰਾਜ ਮੈਨੂੰ ਸਮਾਂ ਦਿਓ, ਗੁਰੂ ਨਾਨਕ ਦੇ ਬੇੜੇ ਚਾੜੋ, ਕਹਿੰਦੇ ਵਿਸਾਖੀ ਵਾਲੇ ਦਿਨ ਆ ਜਾ। ਇਹ ਜਿਹੜੇ ਲੋਕ ਹਜਾਮਤਾਂ ਕਰੀ ਬੈਠੇ ਹਨ, ਸਿੱਖਾਂ ਦੇ ਬੱਚੇ ਜਾਂ ਸਿੱਖ ਲੋਕ, ਇਹਨਾਂ ਵਾਸਤੇ ਬੜੀ ਪੱਕੀ ਮਿਸਾਲ ਹੈ। ਕੇਸਵ ਰਾਮ ਨੇ 65 ਸਾਲ ਦੀ ਉਮਰ ਦੇ ਅੰਦਰ ਕੇਸ ਰੱਖੇ ਅਤੇ ਅੰਮ੍ਰਿਤ ਪਾਨ ਕੀਤਾ। ਲੱਗਦਾ ਕਿਸੇ ਨੂੰ ਠੀਕ ਆ, ਨਹੀਂ ਤਾਂ ਨਾ ਸਹੀ, ਕੋਈ ਸਿਰਦਰਦੀ ਨਹੀਂ। ਇਹ ਵੀ ਸਾਡੇ ਲੋਕਾਂ 'ਤੇ ਜੀਵਨ 'ਤੇ ਮਨਸਰ ਹੈ, ਜੈਸਾ ਵਕਤੇ ਦਾ ਜੀਵਨ ਵੈਸਾ ਸਰੋਤੇ ਦਾ ਜੀਵਨ। ਸੱਤ ਦੀ ਸੰਗਤ, ਜਿੱਥੇ ਨਾਮ ਹੀ ਨਾਮ, ਕੇਸਵ ਰਾਮ ਨੂੰ ਉੱਥੇ ਉਹੀ ਬਚਨ ਕੀਤਾ ਸੰਤਾਂ ਨੇ। ਹਰਨਾਮ ਸਿੰਘ ਜੀ ਕਹਿਣ ਲੱਗੇ ਤੁਸੀਂ ਮੇਲਾ ਦੇ ਕੇ ਆਏ ਆ, ਅਤੇ ਅੱਜ ਵੀ ਕੋਈ ਔਰਤਾਂ ਬਣ ਖਣ ਕੇ ਆਈਆਂ ਸੀ ਕੋਈ ਫੈਸ਼ਨ ਕਰਕੇ? ਕੇਸਵ ਰਾਮ ਨੇ ਜਵਾਬ ਦਿੱਤਾ, ਕਹਿੰਦੇ ਕੁਛ ਮੇਰੀਆਂ ਮਾਤਾਵਾਂ ਭੈਣਾਂ ਆਈਆਂ। ਆਖੋ ਸਤਨਾਮ ਸ੍ਰੀ, ਪਲਾਂ ਦੇ ਅੰਦਰ ਜਿਹੜਾ ਇਸਤਰੀਆਂ ਸ਼ਬਦ ਵਰਤਦਾ ਸੀ, ਸੱਤ ਦੀ ਸੰਗਤ ਨੂੰ ਬਦਲ ਦਿੱਤਾ, ਧੀਆਂ ਭੈਣਾਂ 'ਤੇ ਜੀਵਨ ਬਦਲ ਜਾਂਦਾ ਹੈ। ਪਰ ਬੇਟੀ ਕੋ ਬੇਟੀ ਜਾਣੇ, ਪਰ ਧੀਆਂ ਕੋ ਮਾਤ ਪਖਾਨੇ, ਸਿੱਖ ਦਾ ਜੀਵਨ ਸਿੱਖ ਦੇ ਅੰਦਰ ਮੈਲਿਆ ਨਹੀਂ, ਜਿੱਥੇ ਸਿੱਖੀ ਹੈ, ਸਿੱਖ ਦੀ ਦ੍ਰਿਸ਼ਟੀ ਅੰਦਰ ਅੰਮ੍ਰਿਤ ਹੈ, ਸਿੱਖ ਦੀ ਦ੍ਰਿਸ਼ਟੀ ਅੰਦਰ ਅੰਮ੍ਰਿਤ ਹੈ। ਜੈਸੇ ਇਹਦੇ ਗੁਰੂ ਦੀ ਦ੍ਰਿਸ਼ਟੀ ਵਿੱਚ ਅੰਮ੍ਰਿਤ ਹੈ, ਗੁਰੂ ਦੀ ਦ੍ਰਿਸ਼ਟੀ ਕਰੋੜਾਂ ਸਮੁੰਦਰ ਕਰੋੜਾਂ ਦੇਵਾਂ 'ਤੇ ਪੈ ਜਾਵੇ ਅੰਮ੍ਰਿਤ ਕਰ ਲੈਂਦੀ, ਉਹ ਮਸੀਹਾ ਹੈ। ਅਮੀਆਂ ਦ੍ਰਿਸ਼ ਸ਼ੁਭ ਕਰੈ ਹਰੈ ਅਗ ਪਾਪ ਸਕਣ ਬਲ, ਸਾਮ ਕ੍ਰੋਧ ਲੋਭ ਮੋਹ ਹੱਥ ਭਰੇ ਕਰੇ ਸੋਵੇ ਬਲ, ਸਦਾ ਸੁਖ ਮਨਵਸੇ ਦੁੱਖ ਸੰਸਾਰੇ ਹੋਵੇ, ਗੁਰੂ ਨੌ ਨਿਧ ਦਰਿਆਓ ਜਨਮ ਹਮ ਕਾਲਗਤ ਹੋਵੇ। ਸੋ ਕਹੋ ਕੱਲ ਗੁਰ ਸੇਵੀਏ ਐਨ ਸਹਿ ਸਭਾਏ ਦਰਸ਼ਨ ਪਰਸੀਏ ਗੁਰੂ ਕੇ ਜਨਮ ਮਰਨ ਗੁਰੂ ਦੇ ਦਰਸ਼ਨ ਦਾ ਲਾਭ ਸਤਿਗੁਰ ਦੀ ਦ੍ਰਿਸ਼ਟੀ ਚ ਅੰਮ੍ਰਿਤ ਬੜ ਭਾਗੇ ਹੋ ਜੇ ਤਾਂ ਕੁਝ ਪ੍ਰਾਪਤ ਕਰਨਾ ਹੈ ਫਿਰ ਸਾਰੀ ਦੁਨੀਆਂ ਦੀ ਇੱਛਾਵਾਂ ਕਾਮਨਾਵਾਂ ਛੱਡ ਕੇ ਇੱਥੇ ਜੇ ਝੋਲੀ ਅੜ ਕੇ ਮੰਗਿਆ ਜਾਵੇ ਤਾਂ ਮਿਲੇਗਾ ਸਾਡੇ ਅੰਦਰ ਕਾਮਨਾਵਾਂ ਹੈ ਜਿੰਨੀਆਂ ਸਾਡੀਆਂ ਅੰਦਰ ਖੁਆਇਸ਼ਾਂ ਹਨ ਉਹਨੇ ਅਸੀਂ ਨਾਨਕ ਤੋਂ ਦੂਰ ਹੋ ਪਰਸੋਂ ਇੱਕ ਸੱਜਣ ਇੱਥੇ ਬਾਤ ਕਰਦੇ ਸੀ ਕਿ ਮੈਂ ਹੁਣ ਨਿਸ਼ਕਾਮ ਹੋ ਗਿਆ ਬਹੁਤ ਕੁਝ ਕੀਤਾ ਮੈਨੂੰ ਪੈਨਸ਼ਨ ਮਿਲਦੀ ਦਾਤ ਨਰਜ ਕੀਤੀ ਅਸੀਂ ਲੋਕ ਕਾਮਨਾ ਦੇ ਅਧੀਨ ਹਾਂ ਸਾਨੂੰ ਨਾਨਕ ਨਹੀਂ ਮਿਲੇਗਾ ਸਾਡੇ ਅੰਦਰ ਇੱਛਾਵਾਂ ਹਨ ਚਲੋ ਕਿਤੇ ਕਥਾ ਕਰੀਏ ਲੋਕਾਂ 'ਚ ਬੱਲੇ ਬੱਲੇ ਹੋ ਜਾਵੇਗੀ ਚਾਰ ਪੈਸੇ ਆਉਣਗੇ ਇਹ ਸਾਡੀਆਂ ਕਾਮਨਾਵਾਂ ਹਨ ਲੇਕਿਨ ਸਭ ਕੁਛ ਹੋ ਸਕਦਾ ਬੱਲੇ ਬੱਲੇ ਹੋ ਸਕਦੀ ਹੈ ਮਾਇਆ ਆ ਸਕਦੀ ਲੇਕਿਨ ਨਾਨਕ ਨਹੀਂ ਮਿਲੇਗਾ ਅਸੀਂ ਨਾਨਕ ਨੂੰ ਵੇਚਦੇ ਠੀਕ ਹੈ ਮੰਗਣਾ ਤਾਂ ਸੱਚ ਮੰਗਣਾ ਤਾਂ ਨਾਨਕ ਕੋਲ ਹੀ ਹੈ ਲੇਕਿਨ ਨਾਨਕ ਨੂੰ ਫਿਕਰ ਹੈ ਬਾਬਾ ਲਹਿਣਾ ਜੀ 'ਤੇ ਪ੍ਰਸ਼ਨ ਹੋਇਆ ਕਹਿੰਦੇ ਬਾਬਾ ਜੀ ਸਭ ਦੁਨੀਆ ਆਉਂਦੀ ਹੈ ਕੋਈ ਕੁਛ ਮੰਗਦਾ ਕੋਈ ਕੁਛ ਮੰਗਦਾ ਸਭ ਪੱਲੇ ਭਰ ਕੇ ਜਾਂਦੇ ਹਨ ਤੁਸੀਂ ਕਦੇ ਕੁਝ ਮੰਗਿਆ ਨਹੀਂ ਦਿਨੇ ਰਾਤ ਉਹਦੇ ਹੁਕਮ ਦੀ ਇੰਤਜ਼ਾਰ ਕਰਦੇ ਰਹਿੰਦੇ ਬਾਬਾ ਲਹਿਣੇ ਜੀ ਨੇ ਜਵਾਬ ਤਾਂ ਕਹਿੰਦੇ ਭਾਈ ਮੰਗਣ ਦੀ ਤਾਂ ਲੋੜ ਹੈ ਜੇ ਉਹਨੂੰ ਪਤਾ ਨਾ ਹੋਵੇ ਤਾਂ ਮੰਗਣ ਦੀ ਤਾਂ ਲੋੜ ਹੈ ਜੇ ਮੇਰੇ ਨਾਨਕ ਨੂੰ ਪਤਾ ਨਾ ਹੋਵੇ ਮੈਂ ਨਾਨਕ ਦੇ ਕੋਲ ਰਹਿੰਦਾ ਉਹਨੂੰ ਪਤਾ ਮੈਨੂੰ ਕੀ ਦੇਣਾ ਮੈਂ ਕਿਉਂ ਮੰਗਾਂ ਬਿਨਾਂ ਹੀ ਦੱਸੇ ਤਾਂ ਸਭ ਕੁਝ ਜਾਣਦਾ ਹੈ ਅੰਤਰਜਾਮੀ ਜਾਣੇ ਸਭ ਕੁਝ ਜਾਣਦਾ ਬਿਨ ਬੋਲ ਤੇ ਆਪ ਪਛਾਣੇ ਅੰਤਰਜਾਮੀ ਹੈ ਮੈਨੂੰ ਕਹਿਣ ਦੀ ਲੋੜ ਹੀ ਨਹੀਂ ਜੋ ਕੁਛ ਮੈਨੂੰ ਦੇਣਾ ਨਾਨਕ ਨੇ ਹੀ ਦੇਣਾ ਉਹ ਦੇਵੇਗਾ ਵਕਤ ਆਵੇਗਾ ਮੈਨੂੰ ਪ੍ਰਾਪਤੀ ਮੰਗਣ ਦੀ ਲੋੜ ਨਹੀਂ ਕੇਵਲ ਮੰਗਣਾ ਕੀ ਹੈ ਮੇਰੀ ਜ਼ਿੰਦਗੀ ਨਾਨਕ ਆਖੋ ਸਤਨਾਮ ਸ੍ਰੀ ਵਾਹਿ ਪਿਆਰ ਵਿੱਚ ਮਤੀ ਹੋਈ ਮਾਂ ਪੁੱਤਰ ਨੂੰ ਗੋਦ ਵਿੱਚ ਲੈ ਕੇ ਲੋਰੀਆਂ ਦਿੰਦੀ ਉਹ ਕਹਿੰਦੀ ਮੇਰੀ ਜ਼ਿੰਦਗੀ ਹੈ ਮੇਰਾ ਪੁੱਤਰ ਮੇਰਾ ਜੀਵਨ ਹੈ ਬਾਬਾ ਲੈਣਾ ਜੀ ਕਹਿ ਰਹੇ ਨੇ ਨਾਨਕ ਮੇਰਾ ਜੀਵਨ ਹੈ ਨਾਮ ਮਿਲੇ ਤਾਂ ਜੀਵਾਂ ਨਾਨਕ ਨਾਮ ਮਿਲੇ ਤਾਂ ਜੀਵਾਂ ਨਾਮ ਮਿਲੇ ਤਾਂ ਜੀਵਾਂ ਨਾਨਕ ਨਾਮ ਮਿਲੇ ਤਾਂ ਜੀਵਾਂ ਨਾਮ ਮਿਲੇ ਤਾਂ ਜੀਵਾਂ ਨਾਨਕ ਨਾਮ ਮਿਲੇ ਤਾਂ ਬਾਬਾ ਲਹਿਣਾ ਨੇ ਜੀ ਨੇ ਸਭ ਸੰਸਾਰ ਵੇਖ ਲਿਆ ਜੇ ਮਾਇਆ ਮੰਗਲੀ ਤੇ ਮਾਇਆ ਕੋ ਜੀਵਨ ਦਾ ਆਦਰਸ਼ ਨਹੀਂ ਮਾਇਆ ਨਾਲ ਜੀਵਨ ਨਹੀਂ ਬਦਲਦਾ ਮਾਇਆ ਗੁਜ਼ਰਾਨ ਹੈ ਮਾਇਆ ਪੇਟ ਵਾਸਤੇ ਆਤਮਾ ਵਾਸਤੇ ਨਹੀਂ ਕੋਟ ਜੋੜੇ ਲੱਖ ਕਰੋੜੇ ਪਰੇ ਪਰੇ ਹੀ ਲੁੱਜੇ ਤ੍ਰਿਸ਼ਨਾ ਫਿਰ ਨਹੀਂ ਮੁੜਦੀ ਤ੍ਰਿਸ਼ਨਾ ਦੀ ਅੱਗ ਉਦਾਂ ਹੀ ਲੱਗੀ ਹੋਈ ਤ੍ਰਿਸ਼ਨਾ ਦੀ ਅੱਗ ਵਿੱਚ ਪੈਣ ਨਾਲੋਂ ਨਾਨਕ ਠੀਕ ਹੈ ਉਹਦੇ ਮਗਰੀ ਪੈ ਕੁੱਤੇ ਦੀ ਬਿਰਤੀ ਤੇ ਸ਼ੇਰ ਦੀ ਬਿਰਤੀ 'ਚ ਬੜਾ ਫਰਕ ਹੈ ਕੁੱਤਾ ਪਦਾਰਥ ਵੱਲ ਪੈਂਦਾ ਮਾਲਕ ਵੱਲ ਨਹੀਂ ਕੁੱਤਾ ਜੋ ਹੈ ਇਹ ਮਾਲਕ ਵੱਲ ਨਹੀਂ ਪੈਂਦਾ ਇਹ ਪਦਾਰਥ ਵੱਲ ਮਾਲਕ ਪਦਾਰਥ ਪਾਉਂਦਾ ਕੁੱਤਾ ਖਾਂਦਾ ਹੈ ਮਾਲਕ ਦਾ ਦੇਣ ਵਾਲੇ ਦਾ ਸ਼ੁਕਰਾਨਾ ਨਹੀਂ ਕਰਦਾ ਕੁੱਤਾ ਉਹਦੀ ਬਿਰਤੀ ਹੈ ਫਿਰ ਕਦੋਂ ਬੁਰਕੀ ਮਿਲੀ ਲੇਕਿਨ ਮਹਾਂਪੁਰਸ਼ ਕਹਿੰਦੇ ਨੇ ਸਗੇ ਦਾ ਲੁਕਮਾ ਹਰ ਗਜ ਫਰਾਮੋਸ਼ ਤੂੰ ਕੁੱਤਾ ਬਣ ਲੁਕਮਾ ਬੁਰਕੀ ਪਵੇਗੀ ਲੇਕਿਨ ਸ਼ੇਰ ਦੀ ਬਿਰਤੀ ਜਿਹੜੀ ਹੈ ਉਹ ਬੁਰਕੀ ਮਗਰ ਨਹੀਂ ਜਾਂਦਾ ਸ਼ੇਰ ਬੁਰਕੀ ਪਾਉਣ ਵਾਲੇ ਦੇ ਮਗਰ ਪੈਂਦਾ ਕੋਈ ਛੁੱਟੀ ਸ਼ੇਰ ਕਹਿੰਦਾ ਜਿਹੜਾ ਦੇਣ ਵਾਲਾ ਉਹਨੂੰ ਕਿਉਂ ਨਾ ਫੜਾਂ, ਉਹਦਾ ਤਾਰ ਇਹ ਪਦਾਰਥ ਦਾਤੇ ਦੀ ਦੇਣ ਹੈ, ਮੈਨੂੰ ਦਾਤ ਨਾਲ ਕੋਈ ਪਿਆਰ ਨਹੀਂ, ਦਾਤ ਪਿਆਰੀ ਵਿਸਰਿਆ ਦਾਤਾਰ, ਕਹਿੰਦੇ ਮੈਂ ਦਾਤਾਰ ਨੂੰ ਨਹੀਂ ਦੱਸਦਾ ਸ਼ੇਰ ਹੈ ਕਹਿੰਦਾ। ਕੁੱਤਾ ਕਹਿੰਦਾ ਮੇਰਾ ਪਦਾਰਥ ਹੈ, ਬਿਰਤੀ ਦਾ ਸੁਰਤੀ ਦਾ ਫਰਕ। ਗੁਰੂ ਹਰਮ ਪਾਤਸ਼ਾਹ ਮਹਾਰਾਜ ਮਹਿਲਾਂ ਦੇ ਉੱਤੇ ਕਰਤਾਰਪੁਰ ਸਾਹਿਬ ਅੰਮ੍ਰਿਤ ਵੇਲੇ ਨਾਸ਼ਤਾ ਕਰ ਰਹੇ, ਮਾਤਾ ਜੀ ਸੇਵਾ ਕਰ ਰਹੇ, ਮਾਤਾ ਦਮੋਦਰੀ ਜੀ ਨਾਨਕ ਜੀ ਸੇਵਾ ਕਰ ਰਹੇ, ਥੱਲੇ ਉਹਨਾਂ ਦਾ ਕੁੱਤਾ ਘਰ ਦਾ ਬੈਠਾ ਗੁਰੂ ਸਾਹਿਬ ਦਾ ਇੰਤਜ਼ਾਰ ਕਰ ਰਿਹਾ। ਇੱਕ ਬਹੁਤ ਵੱਡਾ ਸੇਠ ਮਾਇਆ ਧਾਰੀ ਆਣ ਕੇ ਖੜਾ ਹੋ ਗਿਆ, ਪਹਿਰੇਦਾਰ ਦਰਬਾਰ ਨੂੰ ਕਹਿਣ ਲੱਗਾ, ਗੁਰੂ ਸਾਹਿਬ ਨੂੰ ਕਹੋ ਤੇ ਮੈਨੂੰ ਥੱਲੇ ਆਣ ਕੇ ਮਿਲ ਲੈਣ। ਹੰਕਾਰ, ਦੁਨੀਆਂ ਕਹਿੰਦੀ ਅਸੀਂ ਗੁਰੂ ਨੂੰ ਮਿਲਣਾ, ਕਿੱਥੇ ਮਿਲੇ? ਇਹ ਮਾਇਆ ਧਾਰੀ ਨੂੰ ਹੰਕਾਰ ਹੈ ਤੇ ਮੈਨੂੰ ਗੁਰੂ ਆਣ ਕੇ ਮਿਲੇ। ਬੈਠਿਆਂ ਬੈਠਿਆਂ ਸੋਚਦਾ ਰਿਹਾ ਗੁਰੂ ਸਾਹਿਬ ਨਾ ਆਏ। ਮਹਾਰਾਜ ਨੇ ਪ੍ਰਸ਼ਾਦਾ ਛਕਦਿਆਂ ਉੱਤੋਂ ਲੁਕਮਾ ਸੁੱਟਿਆ, ਬੁਰਕੀ ਸੁੱਟੀ ਆਪਣੇ ਕੁੱਤੇ ਨੂੰ, ਕੁੱਤਾ ਖਾਣ ਲੱਗ ਪਿਆ। ਇਹਦਾ ਹੰਕਾਰ ਟੁੱਟ ਗਿਆ, ਮਨਾ ਤੇਰੇ ਨਾਲ ਤਾਂ ਕੁੱਤਾ ਚੰਗਾ, ਆਪੋ ਸਤਨਾਮ ਸ੍ਰੀ ਵਾਹਿਗੁਰੂ, ਤੇਰੇ ਨਾਲੋਂ ਕੁੱਤਾ ਚੰਗਾ ਜਿਹਨੂੰ ਬੁਰਕੀ ਪੈ ਗਈ ਤੂੰ ਦੇ ਖਾਲੀ ਚੱਲਿਆ ਜਾਵੇਗਾ। ਸਗੇ ਦਾ ਲੁਕਮਾ ਹਰ ਗਰ ਫਜਾ ਮੋਲ ਬੇਗਰਦ ਗਰਦਨੀ ਨਾ ਪਸੰਦ, ਕੁੱਤੇ ਨੂੰ ਪੱਥਰ ਵੀ ਪੈਣ ਲੇਕਿਨ ਮਾਲਕ ਦੀ ਇੰਤਜ਼ਾਰ ਕਰਦਾ। ਬਟ ਭਾਗਿਓ ਇਹ ਅਰਦਾਸ ਕਰਨੀ ਕੋਈ ਸਤ ਬਾਜੀ, ਕੋਈ ਰਾਮ ਰਮ ਦਾ ਪਿਆਰਾ, ਨਾਨਕ ਦਾ ਪਿਆਰਾ ਕਿ ਜਨਮ ਚ ਮਿਲ ਜਾਵੇ ਤਾਂ ਜਨਮ ਸਫਲਾ ਹੋ ਜਾਵੇ। ਆਓ ਵੈਦ ਸਲੀਕੀ ਵਾਰ ਦੇ ਅੰਦਰ ਇਹ ਸ਼ਬਦ ਆਇਆ, ਇਹਨੂੰ ਕੁਛ ਵੇਦੰਤ ਅਸਲੀਅਤ ਵੱਲ ਦੇਖਦੇ ਹੋਏ ਵਿਚਾਰ ਕਰਨੀ, ਜਿਹਦੇ ਨਾਲ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਮੁੱਚਾਈਆਂ ਦੀ ਵਿਆਖਿਆ ਹੋ ਜਾਏ। ਅੱਜ ਤੋਂ 2 ਸਾਲ ਪਹਿਲਾਂ ਇੱਥੇ ਇਸ ਵਿਸ਼ੇ ਨੂੰ ਦਾਸ ਨੇ ਰੱਖਿਆ ਸੀ, ਜਿਹਨੂੰ ਅਕਾਲ ਤਖ਼ਤ ਨੇ ਪਾਸ ਕਰ ਤੱਪੇ, ਠੀਕ ਹੈ। ਜੈ ਸ੍ਰੀ ਮਹੱਲਾ ਪੰਜਵਾਂ, ਵਾਰ ਸਲੋਕਾਂ ਨਾਲ ਪੰਚਮ ਪਾਤਸ਼ਾਹ ਗੁਰਦੇਵ ਦੀ ਬਾਣੀ। ਅੱਗੇ ਮੰਗਲ ਚਰਨ ਦਾ 4ਵਾਂ ਹਿੱਸਾ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਪਰਮਾਤਮਾ ਇੱਕ ਹੈ, ਉਹਦਾ ਨਾਮ ਕੀ ਹੈ? ਵੇਦਾਂ ਦੇ ਅੰਦਰ ਉਸਨੂੰ ਓਮ ਲਿਖਿਆ ਸੀ, ਪੜ੍ਹੋ ਮੰਡੂਕ ਉਪਨਿਸ਼ਦ, ਉੱਥੇ ਇਸਦੀ ਵਿਆਖਿਆ ਕੀਤੀ। ਓਮ ਓਮ ਦੇ 3 ਮਾਤਰਾ ਜਿਹਨੂੰ ਕਹਿੰਦੇ ਨੇ ਓਂਕਾਰ, ਉਪਨਿਸ਼ਦਾਂ ਤੇ ਸ਼ਬਦ ਆਇਆ। ਓਂਕਾਰ ਇੱਕ ਸ਼ਬਦ ਹੈ, ਬਹੁਤੇ ਲਿਖਾਰੀਆਂ ਨੇ ਲਿਖ ਦਿੱਤਾ ਓ ਓਂਕਾਰ ਬੋਲੋ, ਲੇਕਿਨ ਇਹ ਮਾਤਰਾ ਹਨ, ਸ਼ਬਦ ਅਸਲ ਨਹੀਂ ਹੈ। ਸ਼ਬਦ ਦਾ ਪਾਠ ਜਿਹੜਾ ਕੇਵਲ ਓਂਕਾਰ, ਓ ਓਂਕਾਰ ਇਹ ਮਾਤਰਾ ਹਨ। ਗੁਰੂ ਗ੍ਰੰਥ ਸਾਹਿਬ ਨੇ ਦੋਨੋਂ ਰੂਪ ਪਾਏ ਹਨ, ਮਾਤਰਾ ਦੇ ਵਿੱਚ ਸਾਰੇ ਸਿਸ਼ਟੀ ਨੂੰ ਗੁਰਦੇਵ ਜੀ ਨੇ ਸਾਨੂੰ ਦਿਖਾਇਆ। ਓਂਕਾਰ ਬ੍ਰਹਮਾ ਉਤਪਤ, ਓਂਕਾਰ ਕੀਆ ਜਿਨ ਚਿਤ, ਓਂਕਾਰ ਸੈਲ ਜਗਬ ਹੈ, ਓਂਕਾਰ ਬੇਦ ਨਿਰਮੈ, ਓਂਕਾਰ ਸ਼ਬਦ ਉਰਦਰ, ਓਂਕਾਰ ਗੁਰਮੁਖ ਤਰੈ, ਓਨਮ ਅੱਖਰ ਸੁਣੋ ਵਿਚਾਰ, ਓਨਮ ਅੱਖਰ ਤੇ ਭਵਨ ਸਾਰ। ਇਹ 3 ਮਾਤਰਾ ਦੇ ਅੰਦਰ ਸਾਰੇ ਚਰਾਚਰ ਨੂੰ ਮਰਨੇ ਵਰਣ ਕੀਤਾ ਹੈ। 3 ਮਾਤਰਾ 1 ਅੱਖਰ, ਓਂਕਾਰ ਓਂਕਾਰ, ਓਮ ਪਹਿਲਾਂ ਆਉਂਦਾ ਆਕਾਰ, ਉਹਦਾ ਬਾਅਦ ਵਿੱਚ ਆਉਂਦਾ ਓਂਕਾਰ। ਇੱਕ ਮਹਾਨ ਵਿਦਵਾਨ ਮਹਾਰਿਸ਼ੀ ਯਗਬਲਕ ਜੀ ਕਥਾ ਕਰ ਰਹੇ, ਸਰੋਤੇ ਸੁਣ ਰਹੇ। ਇਹਨਾਂ ਦੇ ਅੰਦਰ ਇੱਕ ਬੀਬੀ ਹੈ ਜਿਹਦਾ ਨਾਮ ਹੈ ਗਾਰਗੀ। ਗਾਰਗੀ ਨੇ ਮਹਾਂਪੁਰਸ਼ਾਂ ਨੂੰ ਇੱਕ ਪਲ ਦੇ ਰੁਕਣ ਵਾਸਤੇ ਕਿਹਾ। ਰੁਕੇ ਗਾਰਗੀ ਨੇ ਪ੍ਰਸ਼ਨ ਕੀਤਾ, ਕਹਿੰਦੀ ਮਹਾਰਾਜ ਖਿਮਾ ਕਰਨਾ, ਮੇਰੀ ਇਹ ਸ਼ੰਕਾ ਜਿਹੜਾ ਧਰਤੀ ਦੇ ਥੱਲੇ ਵਾਲਾ ਪਾਸਾ ਜਾਂ ਉੱਪਰ ਵਾਲਾ ਪਾਸਾ ਕਿਹਦੇ ਸਹਾਰੇ ਹੈ? ਧਰਤੀ ਦਾ ਥੱਲੇ ਵਾਲਾ ਪਾਸਾ ਉੱਪਰ ਵਾਲਾ ਪਾਸਾ ਕਿਹਦੇ ਸਹਾਰੇ? ਯਗਬਲਕ ਜੀ ਨੇ ਉੱਤਰ ਦਿੱਤਾ, ਕਹਿੰਦੇ ਗਾਰਗੀ ਇਹ ਆਕਾਸ਼ ਦੇ ਸਹਾਰੇ ਹਨ। ਜਿਹਨੀ ਓਂਕਾਰ ਦੀ ਵਿਆਖਿਆ, ਓਂਕਾਰ ਉਪਾਸ਼ਨਾ ਵੀ ਹੈ, ਇਹ ਆਕਾਸ਼ ਦੇ ਸਹਾਰੇ। ਕਹਿੰਦੀ ਹਾਂ ਮਹਾਰਾਜ, ਮੇਰੀ ਤਸੱਲੀ ਹੋ ਗਈ। ਲੇਕਿਨ ਦੂਜਾ ਪ੍ਰਸ਼ਨ ਮੇਰਾ ਇਹ ਹੈ, ਆਕਾਸ਼ ਕਿਸ ਦੇ ਸਹਾਰੇ ਹੈ? ਯਗਬਲਕ ਜੀ ਨੇ ਉੱਤਰ ਦਿੱਤਾ, ਕਹਿਣਗੇ ਗਾਰਗੀ ਇਹ ਆਕਾਸ਼ ਮੰਡਲ ਜਿਤਨੇ ਮੰਡਲ ਹਨ ਇਹ ਇੱਕ ਅੱਖਰ ਦੇ ਸਹਾਰੇ ਹਨ, ਜਿਹਨੂੰ ਓਮ ਕਿਹਾ, ਜਿਹਨੂੰ ਓਂਕਾਰ ਕਿਹਾ, ਪਸਾਰੇ ਵਾਲਾ ਕਿਹਾ। ਇਹ ਤਦਮੇ ਤਦੂ ਅਕਸ਼ੰ ਗਾਰਗੀ ਬ੍ਰਹਿਮਾਨ ਅਭੇਵ ਦੰਤੀ, ਇਹ ਅੱਖਰ ਜਿਹੜਾ ਅਵਿਨਾਸ਼ੀ ਅੱਖਰ ਹੈ, ਇਹ ਅੱਖਰ ਖਿਰ ਜਾਏਗੇ, ਉਹ ਅੱਖਰ ਇਨਮੇ ਨਾ ਹੈ, ਉਹ ਅਖਿਰ ਅਵਿਨਾਸ਼ੀ ਅੱਖਰ ਜਿਹਦੇ ਅੰਦਰ ਕਰੋੜਾਂ ਦਰਿਆ ਵਗਦੇ ਹਨ। ਏਕੋ ਕਬਾਓ ਕੀਤਾ ਪਸਾਓ, ਏਕੋ ਕਬਾਓ ਤਿਸਤੇ ਹੋਏ ਲਗ ਦਰਿਆਓ, ਕੁਦਰਤ ਕਮਲ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਰਹਿ। ਪਹਿਲੇ ਪ੍ਰਸ਼ਦ ਅੰਦਰ ਇਸੇ ਦੀ ਵਿਆਖਿਆ ਕੀਤੀ ਕਿ ਇਹੀ ਸਮਾਰਿਆ ਸਾਰੇ। ਓਮ ਈਸ਼ਾਵਾਸੀਦਮ ਸਭ ਗਤੀ ਕਿੰਚ ਜਗਤ ਜਾਮ ਜਗ, ਇਹ ਜਿਹੜੀ ਗਤੀ ਹੋ ਰਹੀ ਹੈ ਇਹ ਦੋ ਪ੍ਰਕਾਰ ਦਾ ਪਾਠ ਹੈ, ਸਿਹਾਰੀ ਤੋਂ ਮੁਕਤਾ ਔਰ ਸਿਹਾਰੀ ਨਾਲ। ਜਿਹੜਾ ਸਿਹਾਰੀ ਨਾਲ ਜਗਤੀ ਹੈ ਇਹ ਹੈ ਗਤੀ। ਇਹ ਜੋ ਗਤੀ ਮੰਨ ਲਓ ਹੈ ਕੀ ਹੈ? ਇਹਦੇ ਅੰਦਰ ਉਹੀ ਸਵਾਲ ਫਿਰ ਜਵਾਬ ਮਿਲਦਾ ਕਿ ਇੱਕੋ ਹੀ ਅੱਖਰ ਉਹ ਜੋ ਅਵਿਨਾਸ਼ੀ ਹੈ ਉਸੇ ਦੀ ਗਤੀ ਹੋ ਰਹੀ ਹੈ। ਗੀਤਾ ਅੰਦਰ ਅਕਸ਼ਮ ਬ੍ਰਹਮ ਪਰਮੰ, ਬ੍ਰਹਮ ਹੈ ਇੱਕ ਅੱਖਰ, ਅਕਸ਼ਮ ਬ੍ਰਹਮ ਪਰਮੰ ਸਰਵ ਭਾਵ ਅਧਿਆਤਮ ਉਚਤੇ ਭੋਤ ਭਾਵੋ ਦਿਵਾ ਕਰੋ ਵਿਸਰਗ ਕਰਮ ਸੰਗਤ। ਇੱਕ ਅੱਖਰ, ਇੱਕ ਅੱਖਰ ਜਿਸ ਮਨ ਬਸਤ ਨਾਨਕ ਹੋ ਤਰੇ ਹਾਲ। ਅੱਖਰੀ ਨਾਮ, ਅੱਖਰੀ ਸਲਾਹ, ਅੱਖਰੀ ਗਿਆਨ ਗੀਤ ਗੁਣ ਦਾ ਅਕਸ਼ਰ। ਅਕਸ਼ਰ ਇੱਕੋ ਹੀ, ਅੱਖਰਾਂ ਦੀ ਵੰਡ ਅੰਦਰ 52 ਅੱਖਰੀ ਬਾਣੀ ਅੰਦਰ ਵੀ ਇਹ ਗੱਲ ਆਈ ਹੈ। ਅੱਖਰ ਦਿਨ ਤ੍ਰਿਪੁਣ ਦੀ ਸਾਰ, ਅੱਖਰੇ ਬ੍ਰਹਮ। ਕੁਰਾਨ ਮਜੀਦ ਅੰਦਰ ਵੀ ਅੱਖਰਾਂ ਦੀ ਵਡਿਆਈ ਹੈ ਤੇ ਅੱਖਰ ਜੋ ਹਨ ਅਵਿਨਾਸ਼ੀ। ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ, ਅਲਿਫ ਲਾਮ ਮੀਮ ਜ਼ਾਲਿਕਲ ਕਿਤਾਬੁ ਲਾ ਰੈਬ ਫੀਹ। ਅੱਖਰ ਜਿਹੜੇ ਨੇ ਇਹ ਅਵਿਨਾਸ਼ੀ ਅੱਖਰ, ਇਹੀ ਬ੍ਰਹਮ ਹੈ, ਇਹੀ ਬ੍ਰਹਮ। ਇੱਕ ਓਂਕਾਰ ਸਤਿਗੁਰ ਪ੍ਰਸਾਦ, ਸਵਾਲ ਇੱਕ, ਸਿੱਖ ਜੀਵਨ ਜਿਹੜਾ ਦੇਹ ਦਾ ਪੁਜਾਰੀ ਵੀ ਹੈ, ਇਹ ਤੋਂ ਸ਼ੁਰੂ ਕਰਦੇ ਹਾਂ। ਸਿੱਖ ਜੀਵਨ ਸ਼ਬਦ ਦਾ ਪੁਜਾਰੀ ਹੈ, ਸ਼ਬਦ ਹੀ ਬ੍ਰਹਮ ਹੈ, ਸ਼ਬਦ ਹੀ ਗੁਰੂ ਹੈ, ਓਤ ਪ੍ਰੋਤ ਸਿੱਖ ਦਾ ਸ਼ਬਦ ਹੈ, ਦੇਹ ਨਹੀਂ। ਲੇਕਿਨ ਅੱਜ ਤੱਕ ਕਿਸੇ ਪੜਚੋਲ ਨਹੀਂ ਅਸੀਂ ਕਰ ਸਕੇ, ਨਾ ਹੀ ਇਸਦਾ ਪ੍ਰਭਾਵ ਪਾ ਸਕੇ ਹਾਂ। ਸਾਡੇ ਦਰਸ਼ਨ ਸ਼ਾਸਤਰ ਦਾ ਨਾਮ ਹੈ ਆਬਸ਼ਰੀ ਗੁਰੂ ਗ੍ਰੰਥ ਸਾਹਿਬ। ਜਿਹੜਾ ਪ੍ਰਕਾਸ਼ ਦਿਵਸ ਹੋਇਆ ਹਰਿਮੰਦਰ ਸਾਹਿਬ ਪਹਿਲ ਕਸਮੇ, ਇਸੇ ਹੀ ਦਰਸ਼ਨ ਸ਼ਾਸਤਰ ਦਾ ਪ੍ਰਕਾਸ਼ ਹੋਇਆ, ਇਸੇ ਦਰਸ਼ਨ ਨੂੰ ਸਨਮਾਨ ਦਿੱਤਾ। ਸਾਗਰੇ ਤੌਹੀਦ ਹੈ, ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ, ਗੁਰਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜਿਆ ਰਾਮ, ਆਦ ਸ੍ਰੀ ਗੁਰੂ ਸਾਹਿਬ ਨਾਮ ਹੈ। ਗੁਰੂ ਕੌਣ ਹੈ? ਗੁਰੂ ਕੌਣ? ਗੁਰੂ ਸ਼ਬਦ ਹੈ, ਪਰ ਉਹ ਕਿਸੇ ਵੀ ਜਗ੍ਹਾ ਦੇ ਅੰਦਰ ਜਵਾਬ ਦੇ ਅੰਦਰ ਗੁਰੂ ਸਾਹਿਬ ਨੇ ਇਹੀ ਗੱਲ ਕਹੀ ਹੈ, ਦੇਹ ਨੂੰ ਗੁਰੂ ਨਹੀਂ ਮੰਨਿਆ, ਗੁਰੂ ਕੌਣ ਹੈ? ਉਹ ਸ਼ਬਦ ਹੈ। ਪਹਿਲਾਂ ਬਾਣੀ ਸਾਡਾ ਗੁਰੂ ਹੈ, ਬਾਣੀ ਗੁਰੂ ਗੁਰੂ ਹੈ, ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ ਸੇਵਕ ਜਨ ਮਾਨੇ, ਪ੍ਰਤੱਖ ਗੁਰੂ ਨੇ ਸਾਰੇ। 18ਵੀਂ ਸਦੀ ਅੰਦਰ ਪੰਥ ਪ੍ਰਕਾਸ਼ ਗ੍ਰੰਥ ਲਿਖਿਆ ਗਿਆ, ਜਿਹਦੇ ਅੰਦਰ ਗਿਆਨੀ ਜੀ ਨੇ ਆਪਣੀ ਬੇਨਤ ਅਨੁਸਾਰ ਇਹ ਲਿਖਿਆ ਵੀ ਜਿਸ ਵੇਲੇ ਗੁਰੂ ਸਾਹਿਬ ਜੋਤੀ ਜੋਤ ਸਮਾਉਣ ਲੱਗੇ ਤਾਂ ਸਿੱਖਾਂ ਨੇ ਪ੍ਰਸ਼ਨ ਕੀਤਾ, ਕਹਿੰਦੇ ਮਹਾਰਾਜ ਤੁਸੀਂ ਤਾਂ ਜੋਤੀ ਜੋਤ ਸਮਾਉਣ ਲੱਗੇ, ਸਾਨੂੰ ਕਿਹਦੇ ਲੜ ਲਾ ਕੇ ਚੱਲੇ ਹੋ? ਇਹ ਪੜ੍ਹੋ ਤੁਸੀਂ ਸਵਾਲ ਜਵਾਬ। ਇਹ ਗਿਆਨੀ ਗਿਆਨ ਸਿੰਘ ਦੀ ਆਵਾਜ਼ ਤਾਂ ਆਪਣੀ ਹੈ, ਕਵਿਤਾ ਬਾਣੀ ਨਹੀਂ ਹੈ। ਮਹਾਰਾਜ ਸਾਨੂੰ ਕਿਹਦੇ ਲੜ ਲਾ ਕੇ ਚੱਲੇ ਹੋ? ਇਸ ਸਵਾਲ ਦੇ ਅੰਦਰ ਇੱਕ ਸਵਾਲ ਫਿਰ ਪੈਦਾ ਹੁੰਦਾ, ਜਿਹੜੇ ਗੁਰੂ ਸਾਹਿਬ ਦੇ ਨਾਲ ਸਿੱਖ ਸੀ ਕਿ ਉਹਨੇ ਗੁਰੂ ਦੇ ਲੜਨ ਲੱਗੇ ਹੀ ਨਹੀਂ ਸੀ, ਉਹਨੇ ਗੁਰੂ ਦੇ ਪੱਲੇ ਨਹੀਂ ਸੀ ਲੱਗੇ? ਇਹ ਬਿਲਕੁਲ ਦੇਹ ਨੂੰ ਹੀ ਸਬੂਤ ਬਣਾ ਬਣਾ ਕੇ ਉਹ ਪੇਸ਼ ਕਰਦੇ ਨੇ ਗੁਰੂ ਗ੍ਰੰਥ ਸਾਹਿਬ ਦੇ ਨੇ। ਜੇ ਕਦੀ ਦੇਹ ਸੱਚਮੁੱਚ ਹੁੰਦੀ, ਸਿੱਖ ਦਾ ਪੁੱਤਰ ਕਦੀ ਮੱਥਾ ਵੀ ਨਾ ਟੇਕਦਾ। ਅੱਜ ਵੀ ਸਿੱਖ ਦਾ ਪੁਜਾਰੀ, ਸ਼ਬਦ ਦਾ ਪੁਜਾਰੀ, ਗੁਰਸਿੱਖ ਆਸ਼ਿਕ ਸ਼ਬਦ ਦੇ ਕੁੱਤੇ ਦਾ ਪਰ ਕੁੱਤਾ ਪਾਣਾ, ਸਿੱਖ ਦਾ ਗੁਰੂ ਸ਼ਬਦ ਹੈ। ਇਹ ਸਾਡਾ ਧਰਮ ਗ੍ਰੰਥ ਹੈ, ਸਨਮਾਨ ਯੋਗ ਹੈ, ਜਿੱਥੋਂ ਧਰਮ ਮਿਲਦਾ। ਵੱਡੇ ਵੱਡੇ ਲਿਖਾਰੀਆਂ ਨੇ ਗੱਲ ਸਾਬਤ ਕੀਤੀ, ਆਦਿ ਸ਼੍ਰੀ ਗੁਰੂ ਸਾਹਿਬ ਦੇ ਤੁਲ ਕੋਈ ਦੁਨੀਆਂ ਦਾ ਧਰਮ ਗ੍ਰੰਥ ਨਹੀਂ ਹੈ। ਅਸੀਂ ਨਮਸਕਾਰ ਇਸੇ ਕਰਕੇ, ਇਹਦੇ ਅੰਦਰ ਗੁਰੂ ਬਾਣੀ ਹੈ ਜਿਹਨੂੰ ਸਾਨੂੰ ਰਸਤਾ ਦੱਸਦੀ ਹੈ। ਗਿਆਨੀ ਗਿਆਨ ਸਿੰਘ ਕਵਿਤਾ ਦੇ ਅੰਦਰ ਲਿਖਦਾ, ਆਗਿਆ ਪਈ ਅਕਾਲ ਕੀ ਤਵੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਕੋ ਮਾਨਿਓ। ਇਸ ਤਰ੍ਹਾਂ ਪਾਠ ਹੈ, ਗੁਰੂ ਗ੍ਰੰਥ ਕੋ ਮਾਨਿਓ, ਪ੍ਰਗਟ ਗੁਰਾਂ ਕੀ ਦੇਹ, ਲੇਕਿਨ ਦੇਹ ਨੇ ਹੁਣ ਆਪਣਾ ਸਿਧਾਂਤ ਪੂਰਨ ਕਰਨ ਵਾਸਤੇ ਗੱਲਾਂ ਲਿਖੀਆਂ ਹਨ। ਜੋ ਪ੍ਰਭ ਕੋ ਮਿਲਵੋ ਚਾਹੇ ਖੋਜ ਸਭ ਨੂੰ ਮਿਲੇ, ਸ਼ਬਦ ਗੁਰੂ ਪ੍ਰਗਟ ਹੈ, ਪੂਰਨ ਹਰ ਅਵਤਾਰ, ਜਗਮਗ ਜੋਤ ਬਿਰਾਜ ਰਹੀ ਸ੍ਰੀ ਗੁਰੂ ਨੂੰ ਸਮਝਾਰ, ਜੋ ਦਰਸੇ ਚਾਹੇ ਗੁਰੂ ਕੋ, ਸੋ ਦਰਸੇ ਗੁਰੂ ਗ੍ਰੰਥ, ਬੜੇ ਸੋਹਣੇ ਸਵਾਰਥ ਨੇ ਪਰਮਾਰਥ ਕੋ ਪੰਥ, ਵਾਹਿਗੁਰੂ ਗੁਰੂ ਗ੍ਰੰਥ ਦੀ ਉੱਬੇ ਜਹਾਜ਼ ਉਧਾਰ, ਜੋ ਸ਼ਰਧਾ ਕਰ ਸੇ ਮੈਂ ਤਿਵ ਤੇਰੇ ਪਾਪ ਪਾਰ। ਗਿਆਨੀ ਗਿਆਨ ਸਿੰਘ ਪੰਥ ਪ੍ਰਕਾਸ਼, ਪੰਥ ਪ੍ਰਕਾਸ਼ ਦੇ ਅੰਦਰ ਜ਼ਿਕਰ ਆਇਆ, ਲੇਕਿਨ ਜਿੱਥੋਂ ਤੱਕ ਸ਼ਬਦ ਗੁਰੂ ਦਾ ਸਵਾਲ ਹੈ, ਬਹੁਤ ਸਾਰੇ ਉਦਾਸੀ ਸੰਨਿਆਸੀ ਲੋਕ ਸਤਿਗੁਰਾਂ ਦੇ ਕੋਲ ਆਏ, ਉਹਨਾਂ ਨੇ ਭਜਨ ਕੀਤਾ, ਮਹਾਰਾਜ ਤੁਸੀਂ ਸਾਰੀਆਂ ਮਰਿਆਦਾ ਬਦਲ ਰਹੇ ਹੋ। ਹਜ਼ੂਰ ਕਹਿਣ ਲੱਗੇ ਮੈਂ ਕਿਸੇ ਨੂੰ ਬਦਲਦਾ ਨਹੀਂ, ਮੈਂ ਤਰਤੀਬ ਦੇ ਰਿਹਾ। ਉਹਨਾਂ ਨੇ ਦੂਜਾ ਪ੍ਰਸ਼ਨ ਕੀਤਾ, ਤੁਹਾਡਾ ਗੁਰੂ ਕੌਣ ਹੈ? ਬ੍ਰਹਮਾ, ਵਿਸ਼ਨੂੰ, ਸ਼ਿਵ? ਹਜ਼ੂਰ ਕਹਿੰਦੇ ਇਹਨਾਂ ਵਿੱਚ ਮੇਰਾ ਗੁਰੂ ਕੋਈ ਨਹੀਂ ਹੈ, ਇਹ ਵਿਨਾਸ਼ਕਾਲ, ਮੇਰਾ ਗੁਰੂ ਉਹ ਹੈ ਸਤਿਗੁਰ ਮੇਰਾ, ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਿਨਾਸ਼ੀ ਪੁਰਖ ਹੈ, ਸਭ ਮੇਰੇ ਅਲ ਸਮਾਏ। ਆਦ ਅੰਤੇ ਕੇ ਅਵਤਾਰਾ ਸੋਏ ਗੁਰੂ ਸਮਝੇ ਹਮਾਰ, ਕਿਸੇ ਜਗ੍ਹਾ ਵੀ ਇਹ ਗੱਲ ਨਹੀਂ ਲਿਖੀ ਗੁਰੂ ਗ੍ਰੰਥ ਗੁਰੂ, ਔਰ ਗੁਰੂ ਗ੍ਰੰਥ ਸਾਹਿਬ, ਇਹ ਉਹਦੀ ਕਲਪਨਾ ਹੈ। ਅਕਾਸ਼ ਤਲ ਦੇ ਸਾਹਮਣੇ ਚੀਜ਼ ਆਈ, ਉਹਨਾਂ ਨੇ ਇਸ ਨੂੰ ਠੀਕ ਕਹਿ, ਲੇਕਿਨ ਗੱਲ ਅੱਗੇ ਨਹੀਂ ਚੱਲੀ। ਆ ਜਿਹੜਾ ਰੋਜ਼ ਦੋਹਰਾ ਪੜਿਆ ਜਾਂਦਾ ਦਸ ਨਵੇਂ ਦੇ, ਬਾਣੀ ਕੱਚੀ ਹੈ, ਇਸ ਸਥਾਨ ਤੇ ਦੋਹਰਾ ਨਹੀਂ ਪੜ੍ਹਨਾ ਚਾਹੀਦਾ। ਬਿਨਾਂ ਸ਼ਬਦ ਵਿਚਾਰ ਤੋਂ ਕੋਈ ਗੱਲ ਨਹੀਂ ਹੋਣੀ ਚਾਹੀਦੀ। ਪਰ ਇਲਮ ਵਾਸਤੇ ਪਤਾ ਨਹੀਂ ਕਿਉਂ ਹੈ, ਕਿਸ ਦਾ ਪ੍ਰਚਾਰ, ਸ਼ਬਦ ਦਾ ਪ੍ਰਚਾਰ ਕਿਉਂ ਨਹੀਂ, ਸ਼ਬਦ ਗੁਰੂ। ਤੋ ਆਓ ਉਸ ਸਮੇਂ ਲਈ ਜੋ ਇਸ ਦੇ ਅੰਦਰ ਤਤਵ ਰੂਪ ਹੈ, ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੋ ਸਾਨੂੰ ਦੱਸਣਾ ਚਾਹੁੰਦੇ ਹਨ, ਉਹ ਸੁਣ ਕੇ ਅਸੀਂ ਹਿਰਦੇ ਵਸਾਈਏ, ਸਾਡੇ ਜੀਵਨ ਕੋਈ ਪਰਿਵਰਤਨ ਆਵੇ। ਸ਼ਲੋਕ ਯਾਦ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ਰ, ਉਸੇ ਦੀ ਵਿਆਖਿਆ, ਆਦਿ ਸੱਚ ਜੁਗਾਦ ਸੱਚ ਹੈ ਤੇ ਸੱਚ, ਨਾਨਕ ਹੋਸੇ ਦੀ ਸੱਚ ਮਹਾਮੰਗਲ। ਵਸਤੂ ਨਿਰਦੇਸ਼ ਮੰਗਲ ਦਾ ਹੀ ਉਹੀ ਵਿਆਖਿਆ, ਸਿਮਰੰਤ ਸੰਤ ਸਰਵਰ ਰਮਣ ਨਾਨਕ ਅਗਨਾ ਸੰਦਿਤ ਨੇ। ਸੰਤ ਜਨ ਉਸੇ ਦਾ ਹੀ ਸਿਮਰਨ ਕਰਦੇ ਹਨ ਜਿਹੜਾ ਅਵਿਨਾਸ਼ੀ, ਜਿਹੜਾ ਨਾਸ਼ ਹੋਣ ਵਾਲਾ ਉਹ ਅਵਿਨਾਸ਼ੀ, ਉਹਦਾ ਸੰਜਨ ਸਿਮਰਨ ਨਹੀਂ ਕਰਦੇ। ਸੰਤ ਜਨ ਅਵਿਨਾਸ਼ੀ ਦਾ ਸਿਮਰਨ ਕਰਦੇ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਅੱਗੇ ਫਰਮਾਨ ਕਰਦੇ ਹਨ, ਦੇਖਣ ਸੁਣ ਸੁਨਾਮ ਨੋ ਮਨ ਮੈਂ ਦ੍ਰਿੜੀ ਅਹਿਸਾਸ, ਦੇਖਿਆ ਸੁਣਨਾ, ਪਰ ਮਨ ਦੇ ਅੰਦਰ ਸੱਚ ਨੂੰ ਦਿੱਤਾ ਦੇਣੀ, ਸੱਚ ਨੂੰ ਖਾਂ ਦੇਣੀ। ਪੂਰਿਓ ਸਰਵਤਰ ਮੈਂ ਨਾਨਕ ਹਰ ਰੰਗ ਰਾਤ, ਸਰਵਤਰ ਵਿੱਚ ਉਹੀ ਪੂਰਨ ਹੋ ਰਿਹਾ, ਸਰਵਤ ਚੋਹੀ ਕਹੋ, ਪੂਰਨ ਹੋਏ ਕੇ ਭਲੇ ਰਾਜ ਫੁੱਲੇ, ਕਹੋ ਕਵਲ ਹੋਏ ਕੇ ਭਲੀ ਪਾਂਤ ਫੁੱਲੇ, ਕਹੋ ਕਵਨ ਹੋਏ ਕੇ ਬਹਿ ਬੇਗ ਐਸੇ, ਕਹੇ ਮੂੰਹ ਨਾ ਆਵੇ ਕਹੋ ਤਾਂ ਹੀ ਕਹਿ, ਸਰਵਤ ਚੋਹੀ, ਕਿਸੇ ਪੂਰਾ ਨਹੀਂ, ਸਭ ਵਿੱਚ ਪੂਰਾ ਹੈ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ, ਉਸੇ ਦੇ ਰੰਗ ਵਿੱਚ ਮਸਤ ਰਹਿ, ਹੈ ਗੁਰਸਿੱਖ ਜਿਹੜਾ ਸਦਾ ਅਵਿਨਾਸ਼ੀ, ਕੋਈ ਹਰ ਇੱਕ ਨਿਰੰਜਨ ਗਾਈਏ ਸਵੇ ਅੰਤਰ ਸੋਈ, ਗਾਉਣਾ ਕਿਹਨੂੰ ਇੱਕੋ ਹੀ, ਜਿਹੜਾ ਸਾਰੇ ਦੇ ਅੰਦਰ ਵਸਿਆ, ਕਰਨ ਕਾਨ ਸਮਰਥ ਪ੍ਰਭ ਜੋ ਕਰੇ ਸੋ ਹੋਈ, ਉਹ ਕਰਨ ਕਾਨ ਸਮਰੱਥ ਗੁਰੂ ਹੈ, ਜੋ ਉਹਨੂੰ ਪਾਉਂਦਾ ਉਹੀ ਹੁੰਦਾ। ਫਿਰ ਮੈਂ ਥਾ ਤੂ ਸਾਹ ਪਦਾਰਥ ਉਸ ਬਿਨ ਨਹੀਂ ਕੋਈ, ਪਰਾਂ ਦੇ ਅੰਦਰ ਨੀਚੋਂ ਉੱਚ ਕਰੇ, ਉੱਚਿਆਂ ਤੋਂ ਨੀਵੇਂ ਕਰਨ ਵਾਲਾ ਉਹੀ ਹੈ, ਦੂਜਾ ਨਹੀਂ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਇੱਕ ਵਾਰ ਸਾਨੂੰ ਪ੍ਰੇਰਣਾ ਦਿੰਦੇ ਹਨ, ਖੰਡ ਬ੍ਰਹਿਮੰਡ ਪਤਾਲ ਦੀਪ ਰਵਿਆ ਸਭ ਲੋਈ, ਖੰਡੰਤ ਬ੍ਰਹਿਮੰਡ ਵਿੱਚ ਉਹੀ ਰਵ ਰਿਹਾ, ਸਰਬ ਸਮਾਣੀ ਜੋਤ ਜਿਉਂ ਜਨਕ ਧਾਓ ਚੰਦਰਮਾ, ਅਨੇਕਾਂ ਘਰੇ ਪਾਣੀ ਦੇ ਦੇਖੋ ਉਹੀ ਚੰਦਰਮਾ ਜਿਵੇਂ ਨਜ਼ਰ ਆਉਂਦਾ, ਉਸੇ ਪ੍ਰਕਾਰ ਹਰ ਅੰਤਿਸ਼ ਕੰਨ ਵਿੱਚ ਉਹੀ ਵਸ ਰਿਹਾ, ਦੂਜਾ ਨਹੀਂ। ਖੰਡ ਬ੍ਰਹਿਮੰਡ ਪਤਾਲ ਦੀਪ ਰਵਿਆ ਸਭ ਲੋਈ, ਜਿਸ ਆਪ ਬੁਝਾਏ ਸੋ ਬੁਝਤੀ ਨਿਰਮਲ ਜਨ ਸੋਈ, ਇਹ ਗਿਆਨ ਜਿਹਨੂੰ ਆਪ ਦੇਵੇ ਉਹੀ ਜਾਣ ਸਕਦਾ ਹੈ, ਉਹੀ ਜੀਵ ਨਿਰਮਲ ਹੈ, ਦੂਜੇ ਦੇ ਨਾਲ ਨਿਰਮਲਤਾ ਨਹੀਂ ਰਹਿੰਦੀ। ਇੱਕ ਪਤੀ ਵਰਤ ਇਸਰਾ ਇਸਤਰੀ ਜੋ ਹੈ, ਅਗਰ ਦੂਜੇ ਪਾਸੇ ਉਹਦਾ ਨੇਤਰ ਕਦੇ ਵੀ ਭੁਲ ਕੇ ਜਾਂਦਾ, ਉਹ ਨਿਰਮਲ ਨਹੀਂ ਰਹਿ ਗਈ, मैल हो, अखियां मैलियां होंगी, दृष्टि मैली हो। निर्मल कौन है? जिन्हें एक बिना दूजा नहीं जानते। जिस आप बुझाए तो बुझसी, निर्मल जन सोई। जिन्हों आप परमेश्वर कृपा करे ओ ही जान सकता। अस इस प्रकार नु पूरा करिए, कुछ समय बाकी है, कुछ समय बाकी है। सतगुरु सच्चे पातशाह महाराज बार बार तकलीफ कर देख, सिख जेड़ा है बाणी तो बिना किसी नु ना मने, बाणी नु दृढ़ता मने, बाणी ही हृदय च वसावे, क्योंकि गुरबाणी सुजुग में चानण। इनू हमेशा ध्यान में रखे, ध्यान होवे तो बाणी च होवे। ध्यान आत्मा का चिराग है, ध्यान जेड़ा चिराग दीवा जिस पासे दीवे दी लो ओ ही दसेगा। महाराज तकीद करते ने, भाई देखना है इस चिराग दे राही तो बाणी देख, बाणी पर बाणी सुन। कोई भी साधन नहीं है परमात्मा नु मिलदा बिना बाणी। अविनाशी सच नु सिमन वाला, सच नु याद करन वाला सच नाल मिल जाना। साडे चेतन मारता निकलदियां हन गुरु मानियो ग्रंथ। खैर ये साडा ही कसूर है जिन्होंने सच्चाई नु अगे तोरिया नहीं। जिन्हें भी देह ने साडे सामने किन्निया क देहां विनाश होईयां, राधा स्वामियों ने बड़के किथे हन जिहड़े अपने आप नु जिन्हां लुकी मंत्र देण वाले मनदे हन, किथे ने? अविनाशी ने। जिन्हों दुनिया मनती अविनाशी ने, नाश मंत्र दुनिया वो नाश हो गए, नाश मंत्र मनने वाला नाश ही हो गए, नाश हो गए अविनाशी। जेड़ा अविनाशी से लिंगता रखता वो अविनाशी। जो इंसान अविनाशी विश्वास रखता वो अविनाशी। सतगुर मेरा सदा सदा, एक सवाल का जवाब आम तौर से अस सुनने अखबारों च भी, असी खुद भी किया। आदि श्री गुरु ग्रंथ साहब का संस्कार किया जाता और ऐसा शब्द किया जाता वीर बिरध हो गई, गुरु बिरध हो गया। ये सारी अपनी बोली, सारी अपनी प्रचार या ज्ञान अज्ञान। सत्संग जदों असीं दीर्घ दृष्टि नाल वेखांगे तां बाणी अंदर ये गल आई है, साढ़े गुरु ग्रंथ साहिब नूं कहा जांदा बिरध हो गए, पर सिख दा गुरु कभी बिरध होया ही नहीं। सिख दे गुरु का संस्कार नहीं हो सकता, ना वो बूढ़ा ना वो बाला, ना संस्कार नहीं करता। कभी वो खै नहीं होया, नाश नहीं होया, उन्हें काल नहीं। सिख का गुरु का संस्कार नहीं होता, वो देह नहीं है, वो बदेह है। कहूं नाद हो के भली पांत बाजे, कहूं पार दी ज्यों करे रूप रहे, कहूं मृग हो के भली पांत सोहे, कहूं काम नी ज्यों करे रूप मोहे। नहीं जान जाई कछु रूप रेखन, कहां वासा को फिरे कौन भेखन। ओदा वासा नहीं लिभया जा सकता, ओदा फैसला सर्वव्यापक है, सर्व चो ही है। ਪਛਾਣਨ ਵਾਲਿਆਂ ਨੇ ਅੱਖਾਂ ਬਦਲੀਆਂ ਹਨ, ਉਹਨਾਂ ਦੀ ਅੱਖੀਆਂ ਦੇ ਅੰਦਰ ਤਬਦੀਲੀ ਆਈ ਬਾਣੀ ਦੇ ਰਾਹੀਂ। ਅਨੰਦਪੁਰੀ ਦੇ ਅੰਦਰ ਬਹੁਤ ਸਾਰੇ ਲੰਗਰ ਹਨ, ਹੁਣ ਵੀ ਹਨ, ਸਾਧੂ ਮਹਾਤਮਾ ਲੰਗਰ ਚਲਾਉਂਦੇ ਹਨ। ਸਤਿਗੁਰਾਂ ਦੇ ਸਮੇਂ ਅੰਦਰ ਵੀ ਸੀ ਪ੍ਰਕਾਰ ਲੰਗਰ ਸੀ। ਭਾਈ ਸਾਹਿਬ ਭਾਈ ਨੰਦ ਲਾਲ ਜੀ ਉਹ ਵੀ ਜੋੜਿਆਂ ਦੀ ਸੇਵਾ ਕਰਕੇ ਫਿਰ ਆਪਣੇ ਲੰਗਰ ਵਿੱਚ ਲੰਗਰ ਦੀ ਸੇਵਾ ਲੰਗਰ ਆਪ ਤਿਆਰ ਕਰਨਾ ਕਰਦੇ ਸਨ। ਬਹੁਤ ਸਾਰੇ ਲੰਗਰ ਚਲਾਉਣ ਵਾਲੇ ਉਹ ਇਹੀ ਵਡਾਈ ਆਪਣੀ ਕਰਨ, ਮੇਰੇ ਲੰਗਰ ਵਗੈਰਾ ਕਿਤੇ ਇੰਤਜ਼ਾਮ ਨਹੀਂ ਹੈ, ਮੇਰਾ ਲੰਗਰ ਬਹੁਤ ਅੱਛਾ ਹੈ। ਗੁਰਦੇਵ ਜੀ ਨੇ ਗੱਲਾਂ ਸੁਣੀਆਂ ਪੇ ਦੇਖੀਏ ਤਾਂ ਸਹੀ, ਪ੍ਰੀਖਿਆ ਕਰਨ ਤੁਰ ਪਏ। ਪਹਿਲੇ ਲੰਗਰ ਵਿੱਚ ਗਏ, ਭਾਈ ਮੈਂ ਭੁੱਖਾ ਹਾਂ, ਭੇਸ ਬਦਲ ਕੇ ਰੋਟੀ ਮੈਨੂੰ ਖਾਏ, ਮੈਂ ਪ੍ਰਸ਼ਾਦਾ ਛਕਣਾ। ਇੱਕ ਜਵਾਬ ਮਿਲਿਆ, ਅਜੇ ਪ੍ਰਸ਼ਾਦਾ ਤਿਆਰ ਨਹੀਂ ਹੈ। ਤੁਰ ਗਏ ਮਹਾਰਾਜ ਅੱਗੇ। ਅਗਲੇ ਤੋਂ ਪੁੱਛਿਆ, ਉਹ ਕਹਿਣ ਲੱਗਾ ਲੰਗਰ ਤਾਂ ਤਿਆਰ ਆ, ਹਾਲੇ ਅਰਦਾਸ ਨਹੀਂ ਹੋਈ, ਭੋਗ ਲਾਉਣਾ ਹਾਲੇ। ਆ ਜਿਹੜੀ ਭੋਗ ਦੀ ਗੱਲ ਕਰਦੇ ਨਾ, ਕਿਰਪਾਨ ਭੇਟ ਕਰਨਾ, ਜਿੱਥੇ ਕਿਰਪਾਨ ਭੇਟ ਕਰ ਦਿਓਗੇ ਉਹ ਸਾਰਿਆਂ ਦਾ ਸਾਂਝਾ ਹੋਏਗਾ, ਇਕੱਲਾ ਬਹਿ ਕੇ ਨਹੀਂ ਕੋਈ ਖਾ ਸਕਦਾ, ਇਹ ਕਿਰਪਾਨ ਭੇਟ ਦਾ ਮਤਲਬ ਹੈ। ਉਹ ਇਕੱਲਾ ਬਹਿ ਕੇ ਨਹੀਂ ਖਾਵੇ, ਕਿਰਪਾਨ ਭੇਟ ਕਰਨਾ ਮੈਂ ਰੱਬ ਨੂੰ ਨਹੀਂ, ਰੱਬ ਕੋਲ ਖੜਾ ਮੰਗੀ ਜਾਂਦਾ, ਇਹ ਬਹਾਨੇ ਕਰਦਾ, ਹਾਲੇ ਅਰਦਾਸ ਨਹੀਂ ਹੋਈ, ਹਾਲੇ ਭੋਗ ਨਹੀਂ ਲੱਗਾ, ਇਹ ਬਹਾਨੇ ਕਰੀ ਜਾਂਦਾ। ਭਾਈ ਨੰਦ ਲਾਲ ਦੇ ਲੰਗਰ ਦੇ ਚੇਲੇ ਗਏ। ਜਿਹੜੇ ਆ ਨੇਤਰ ਸਾਫ ਨੇ ਉਹ ਵੇਖਦਾ ਕੌਣ ਹੈ, ਇੱਥੇ ਆਵਾਜ਼ ਦਿੱਤੀ, ਭਾਈ ਲੰਗਰ ਛਕਣਾ, ਪ੍ਰਸ਼ਾਦਾ ਛਕਣਾ, ਭੁੱਖ ਬੜੀ ਲੱਗੀ ਹੋਈ ਹੈ, ਤੇ ਭਾਈ ਸਾਹਿਬ ਦੀ ਲੋਹ ਵੱਲ ਆ ਰਹੇ ਨੇ ਪ੍ਰਸ਼ਾਦਾ ਤਿਆਰ ਕਰਨ ਵਾਸਤੇ। ਪਰਾਤ ਰੱਖੀ ਆਟੇ ਦੀ, ਲੱਕੜਾਂ ਰੱਖੀਆਂ, ਫੱਟੀ ਦਿੱਤੀ, ਕਹਿੰਦੇ ਮਹਾਂਪੁਰਸ਼ੋ ਬੈਠੋ, ਮੈਂ ਤਿਆਰ ਕਰਦਾ, ਤੂੰ ਗਰਮ ਗਰਮ ਖਾਓ, ਇੱਥੇ ਕੋਈ ਬਹਾਨਾ ਨਹੀਂ ਤੇ ਮੈਂ ਅਰਦਾਸ ਨਹੀਂ ਕੀਤੀ, ਹਾਲੇ ਭੋਗ ਨਹੀਂ ਲਵਾਇਆ, ਹਾਲੇ ਤਿਆਰ ਨਹੀਂ ਹੋਇਆ, ਹਾਲੇ ਤੜਕਾ ਨਹੀਂ ਲੱਗਾ, ਕੋਈ ਬਹਾਨਾ ਨਹੀਂ। ਕਹਿੰਦੇ ਬੈਠੋ, ਹੁੰਦਾ ਰਹੇਗਾ ਜੋ ਕੁਛ ਹੋਣਾ, ਮੈਂ ਪਕਾਵਾਂ ਗਰਮ ਗਰਮ, ਮੇਰੇ ਮਾਲਕ ਤੂੰ ਖਾ। ਹਜ਼ੂਰ ਕਿਸੇ ਭੇਸ ਅੰਦਰ ਮੁਸਕਰਾਏ, ਭਾਈ ਨੰਦ ਲਾਲ ਜੀ ਕਹਿੰਦੇ ਮੈਂ ਤਾਂ ਤੁਹਾਨੂੰ ਜਾਣਦਾ ਹਾਂ, ਮੈਂ ਤਾਂ ਤੈਨੂੰ ਜਾਣਦਾ ਹਾਂ, ਗਾਹੇ ਸੂਫੀ ਗਾਹੇ ਜ਼ਾਹਦ, ਗਾਹ ਕਲੰਦਰ ਮੇ ਸ਼ਬਦ, ਰੰਗ ਹਾਏ ਮੁਖਤਲਿਫ ਪਦਾਰਥ ਦੇ ਬੁੱਤੇ ਯਾਰ, ਤੇਰੇ ਅਨੇਕਾਂ ਰੰਗ, ਲੇਕਿਨ ਮੈਂ ਤੈਨੂੰ ਜਾਣਦਾ ਜਨਮਾਂ ਤੋਂ। ਪਹਿਲ ਤਰਫ ਮੈਂ ਭਾਈ ਨੰਦ ਲਾਲ ਜੀ ਦਾ ਜਿਸ ਵੇਲੇ ਮੁਲਾਕਾਤ ਮੇਲਾ ਹੋਇਆ ਸਤਿਗੁਰਾਂ ਦੇ ਨਾਲ, ਉਸ ਵੇਲੇ ਸਤਿਗੁਰੂ ਜੀ ਨੇ ਇੱਕ ਪ੍ਰਸ਼ਨ ਕੀਤਾ, ਫਿਰ ਵੇਖੀਏ ਇਹ ਜਨਮਾਂ ਦੇ ਸੰਯੋਗੀ ਹਨ, ਜਨਮਾਂ ਦਾ ਸਿੱਖ ਤੋਂ ਰਹਿ ਜਾਂਦਾ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਨੰਦ ਲਾਲ ਤੂੰ ਮੈਨੂੰ ਕਿਵੇਂ ਪਛਾਣਿਆ, ਕਿਵੇਂ ਜਾਣਦਾ? ਪਹਿਲੀ ਗਜ਼ਲ ਦਾ ਪੰਜਵਾਂ ਸ਼ੇਰ ਪੜ੍ਹੋ। ਭਾਈ ਨੰਦ ਲਾਲ ਜਵਾਬ ਤਾ, ਸਤਿਗੁਰੂ ਮੈਂ ਤੈਨੂੰ ਐਦਾਂ ਨਹੀਂ ਜਾਣਦਾ, ਨਬੂਦ ਹੀ ਚ ਨਿਸ਼ਾਂ ਹਾਂ ਜੇ ਅਸਮਾਨੋ ਦਮੀ ਕਿ ਸ਼ੌਕੇ ਰੂਏ ਤੂੰ ਅਬੁਰਦ ਸੱਚ ਸੰਜੂਦ। ਜਦੋਂ ਜ਼ਮੀਨ ਅਸਮਾਨ ਨਹੀਂ ਸੀ, ਜਦੋਂ ਸੂਰ ਚੰਦਰਮਾ ਕੁਛ ਨਹੀਂ ਸੀ, ਜਦੋਂ ਕੋਈ ਤੱਤ ਨਹੀਂ ਸੀ, ਮੈਂ ਤਾਂ ਉਦੋਂ ਦਾ ਤੇਰੇ ਚਰਨਾਂ 'ਚ ਸਿਰ ਰੱਖ ਕੇ ਬੈਠਾ। ਇਹਨਾਂ ਹੈ ਸਿੱਖੀ, ਜਿਹੜਾ ਜਨਮਾਂ ਤੋਂ ਸਿੱਖੀ ਜੀਵਨ ਦੀ ਕਮਾਈ ਕਰਦਾ ਤੁਰਿਆ ਆਉਂਦਾ, ਉਹ ਕਦਮ ਮੈਂ ਸਮਝਾਂ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਤੁੱਠੇ ਇਹਨਾਂ ਨੇ ਰਸਤੇ ਅੰਦਰ ਇੱਕ ਗ੍ਰੰਥ ਲਿਖਿਆ, ਜਿਹੜੀ ਅੱਜ ਕੱਲ੍ਹ ਫਾਰਸੀ ਵਿੱਚ ਸਾਰੇ ਕਿਤਾਬਾਂ ਛਪ ਚੁੱਕੀਆਂ ਹਨ, ਇਹ ਸਭ ਫਾਰਸੀ ਵਿੱਚ ਹੈ, ਕੁਝ ਚੈਪਟਰ ਜਿਹੜੇ ਨੇ ਉਹ ਪੰਜਾਬੀ ਵਿੱਚ ਹੈ। ਜਿਵੇਂ ਰਾਜ ਕਰੇਗਾ ਖਾਲਸਾ ਆਕੀ ਰਹੇ ਨੇ, ਕੋਈ ਭਾਈ ਨੰਦ ਲਾਲ ਦੀ ਬਾਣੀ ਹੈ ਇੱਕ ਦੋਹਰਾ, ਬਾਕੀ ਸਾਰਾ ਗਿਆਨ ਸਿੰਘ ਦਾ, ਇਹ ਬਾਣੀ ਬਰ ਬਾਣੀ ਰਾਜ ਕਰੇਗਾ ਖਾਲਸਾ। ਪ੍ਰਿੰਸੀਪਲ ਗੰਡਾ ਸਿੰਘ ਨੇ ਮੈਂ ਥੋੜ੍ਹਾ ਜਿਹਾ ਇਸ ਪਾਸੇ ਤੁਹਾਡਾ ਧਿਆਨ ਖਿੱਚਾਂ, ਰਾਜ ਕਰੇਗਾ ਖਾਲਸਾ ਉਹਨਾਂ ਨੇ ਹੱਥ ਕੀਤੇ ਨੇ, ਤੁਸੀਂ ਪੜ੍ਹੋ, ਇਹ ਤਨਖਾਹ ਨਵੇਂ ਦਾ ਬਾਤਮਾ ਸ਼ਬਦ ਹੈ। ਇਹਦਾ ਅਰਥ ਕਹਿੰਦੇ ਨੇ ਵਚਨ ਹੈ ਗੁਰੂ ਕਾ ਜੋ ਸਿੱਕਾ ਪੁੱਤਰ ਹੋਏ ਜਾਏ ਮੋਨਾ ਹੋਏ ਜਾਏ ਜਿਸਕੀ ਜੜ ਸੁੱਕੀ ਉਹਨਾਂ ਦੀਆਂ ਜੜ੍ਹਾਂ ਸੁੱਕ ਜਾਣਗੀਆਂ ਸਿੱਖਾਂ ਦੇ ਘਰ ਜਨਮ ਕੇ ਜਿਹਨਾਂ ਨੇ ਵਾਲ ਕਟਾਏ ਕੇਸਾਂ ਦੀ ਵਿਦ ਕੀਤੀ ਉਹਨਾਂ ਦੀ ਜੜ੍ਹਾਂ ਸੁੱਕ ਜਾਣਗੀਆਂ ਜੋ ਮੋਨੇ ਕਾ ਪੁੱਤਰ ਸਿੱਖ ਹੋਏ ਜਾਏ ਤਿਸਕੀ ਜੜ੍ਹ ਹਰੇ ਇਹ ਵਰ ਹੈ ਗੁਰੂ ਕਾ ਸਾਡੇ ਸਾਹਮਣੇ ਮਹਾਰਾਜਾ ਦਲੀਪ ਸਿੰਘ ਜਦੋਂ ਅੰਗਰੇਜ਼ਾਂ ਦੇ ਅਧੀਨ ਰਸਟ ਹੋ ਗਿਆ ਇਨ ਹਿੰਦੁਸਤਾਨ ਵਿੱਚ ਆਪਣੇ ਕੇਸ ਕਤਲ ਕਰਾ ਕੇ ਲੇਡੀ ਲੈਗਨ ਨੂੰ ਤੋਹਫੇ ਦੇ ਤੌਰ ਤੇ ਭੇਜ ਦਿੱਤੇ ਉਹਦਾ ਫਰਕ ਹੀ ਨਿਕਲਿਆ ਖਾਨਦਾਨ ਤਬਾਹ ਹੋ ਗਿਆ ਜੜ੍ਹਾਂ ਸੁੱਕ ਗਈਆਂ ਜੜ੍ਹਾਂ ਲੱਗੇ ਨਹੀਂ ਸਕਦੀ ਮੂਲੀ ਗੱਲਾਂ ਭਾਈ ਨੰਦ ਲਾਲ ਜੀ ਤਰੁੱਠੇ ਮਹਾਰਾਜ ਇਹਨਾਂ ਨੇ ਉਹ ਕਿਤਾਬ ਪੇਸ਼ ਕੀਤੀ ਕਹਿੰਦੇ ਮਹਾਰਾਜ ਐਰਵਿਊ ਕਰਿਓ ਜਦੋਂ ਦੇਖੋ ਕਿਤਾਬ ਨੂੰ ਸ਼ੁੱਧ ਕਰੋ ਮਹਾਰਾਜ ਨੇ ਪੜ੍ਹਿਆ ਕਹਿੰਦੇ ਭਾਈ ਨੰਦ ਲਾਲ ਜੀ ਇਹਦਾ ਨਾਮ ਠੀਕ ਨਹੀਂ ਤੁਸੀਂ ਮਹਾਰਾਜ ਨਾਮ ਰੱਖੋ ਹਜ਼ੂਰ ਨੇ ਨਾਮ ਰੱਖਿਆ ਬੰਦਗੀ ਨਾਮਾ ਤੋਂ ਜ਼ਿੰਦਗੀ ਨਾਮਾ ਆਪੇ ਹੈ ਵਾ ਪੁਰਸ਼ਤਾ ਤੂੰ ਜਾਮੇ ਇਹ ਤੇਰੀ ਕਿਤਾਬ ਆਪੇ ਹਜ਼ਾਰ ਦਾ ਪਿਆਲਾ ਹੈ ਜਾਮ ਹੈ ਜ਼ਿੰਦਗੀ ਨਾਮਾ ਸ਼ੁਦਾ ਤੂੰ ਨਾਮੇ ਜਿਹੜਾ ਪੜੇਗਾ ਉਹਨੂੰ ਜ਼ਿੰਦਗੀ ਮਿਲੇਗੀ ਸਿੱਖ ਵਿੱਚ ਵਿਸ਼ਵਾਸ ਮਿਲੇਗਾ ਭਾਈ ਨੰਦਾਲ ਕੋਈ ਹੋਰ ਗੱਲ ਕਹਿੰਦੇ ਮਹਾਰਾਜ ਕੁਛ ਵੀ ਨਹੀਂ ਭਾਵੇਂ ਜਨਮਾਂ ਤੋਂ ਮੈਂ ਤੇਰਾ ਪੱਲਾ ਫੜਿਆ ਤੇਰੇ ਨਾਲ ਤੁਰਿਆ ਆ ਰਹਾ ਕਈ ਕਮਜ਼ੋਰੀਆਂ ਕਈ ਸ਼ੰਕਾ ਹਨ ਹਜ਼ੂਰ ਕਹਿੰਦੇ ਦੱਸੋ ਕਹਿੰਦੇ ਮਹਾਰਾਜ ਅੱਜ ਵੀ ਮੇਰੀ ਇਹ ਮੰਗ ਹੈ ਤੂੰ ਮੇਰੇ ਨੇਤਰਾਂ ਦੇ ਸਾਹਮਣੇ ਰਹਿ ਮੈਂ ਤੈਨੂੰ ਦੇਖ ਦੇਖ ਕੇ ਖੁਸ਼ ਹਾਂ ਮੇਰੀ ਆਤਮਾ ਨੂੰ ਠੰਡ ਪਵੇ ਤੁਸੀਂ ਮੇਰੇ ਨੇਤਰਾਂ ਦੇ ਸਾਹਮਣੇ ਮੈਨੂੰ ਜੁਦਾਈ ਨਾ ਦਿਓ ਕਈ ਜਨਮ ਹੋ ਗਿਆ ਵਿਛੜਿਆ ਮਿਲਦੀਆਂ ਕਈ ਜਨਮ ਹੋ ਗਿਆ ਹੁਣ ਮਹਾਰਾਜ ਮੈਨੂੰ ਜੁਦਾਈ ਨਾ ਤੇਰਾ ਦੁੱਖ ਹਜ਼ੂਰ ਕਹਿਣਗੇ ਭਾਈ ਨੰਦ ਲਾਲ ਇਹ ਨਹੀਂ ਹੋ ਸਕਦਾ ਹੋਰ ਗੱਲ ਕਰੋ ਬਾਬੇ ਜੀ ਚਲਦੀ ਕਲਮ ਨੇ ਲਿਖ ਦਿੱਤਾ ਸੰਯੋਗ ਵਿਯੋਗ ਤੋਂ ਇਕਾਰ ਚਲਾਵੇ ਲੇਖੇ ਆਵੇ ਜਿੱਥੇ ਭਾਈ ਨੰਦ ਲਾਲ ਤੇਰਾ ਮੇਰਾ ਸੰਯੋਗ ਹੋਇਆ ਉੱਥੇ ਵਿਯੋਗ ਵੀ ਅਵਸ਼ ਹੈ ਇਹ ਨਹੀਂ ਹੋ ਸਕਦਾ ਕੋਈ ਹੋਰ ਗੱਲ ਕਰੋ ਹੋਰ ਮੰਗੋ ਤੋ ਭਾਈ ਨੰਦ ਲਾਲ ਜੀ ਨੇ ਬਚਨ ਫੇਰ ਕੀਤਾ ਕਹਿੰਦੇ ਮਹਾਰਾਜ ਬਸ ਮੇਰੀ ਇਹੀ ਮੰਗ ਹੈ ਸ਼ੌਕ ਮੌਲਾ ਮਰਤੁਰਾ ਮੌਲਾ ਕੁਨਦ ਦਰਜੇ ਗਮਹਾ ਬਿਹਤਰ ਔਲਾ ਕੁਨ ਤੇਰੇ ਦਰਸ਼ਨ ਦਾ ਸ਼ੌਕ ਵਿੱਚ ਮੇਰੇ ਵਿੱਚੋਂ ਖਤਮ ਨਾ ਹੋ ਜਾ ਇਹਨਾਂ ਦੀਦੀਆਂ ਦੇ ਨਾਲ ਮੈਂ ਤੇਰੇ ਦਰਸ਼ਨ ਕਰਦਾ ਰਹਾਂ ਤੇਰੀ ਜੁਦਾਈ ਦਾ ਦਰਦ ਮੇਰੇ ਸੀਨੇ ਤੇ ਸੁਝਿਆ ਰਹੇ ਮੈਂ ਕੁਛ ਨਹੀਂ ਚਾਹੁੰਦਾ ਮੰਗਲਵਾਰੇ ਕੁਮਾਰ ਕੀ ਮੰਗਿਆ ਜਿਹੜਾ ਸਦਾ ਸਥਿਰ ਰਹਿਣ ਵਾਲਾ ਦੁਨੀਆਂ ਦੇ ਪਦਾਰਥ ਸਾਰੇ ਨਾਸ਼ਵੰਤ ਹਨ ਤੇਰਾ ਨਾਮ ਅਵਨਾਸ਼ੀ ਹੈ ਤੇਰੀ ਸੇਵਾ ਅਵਨਾਸ਼ੀ ਤੇਰਾ ਦੀਦਾਰ ਅਵਨਾਸ਼ੀ ਦਾਤਾ ਜੁਦਾਈ ਇੰਦਰ ਵੀ ਮੇਰੇ ਦਿਲ ਚ ਬੈਠਾ ਰਹਿ ਜੁਦਾਈ ਇੰਦਰ ਵੀ ਮੇਰੀ ਜ਼ਬਾਨ ਤੇ ਤੇਰਾ ਨਾਮ ਰਹਿ ਗੁਰੂ ਸਵਾਰੇ ਹੋ ਸਿੱਖਾਂ ਤੋਂ ਹੀ ਕੋਈ ਤਾਲੀਮ ਮਿਲਦੀ ਉਹਨਾਂ ਦੇ ਜੀਵਨ ਪੜ੍ਹੀਏ ਇਹ ਜ਼ਰੂਰੀ ਹੈ ਤਾਲੀਮ ਵਾਸਤੇ ਹਰ ਸਿੱਖ ਦੇ ਘਰ ਦੇ ਅੰਦਰ ਵਾਰਾਂ ਭਾਈ ਗੁਰਦਾਸ ਭਾਈ ਨੰਦ ਲਾਲ ਦੀ ਬਾਣੀ ਹੋਣਾ ਬਹੁਤ ਜ਼ਰੂਰੀ ਭਾਵੇਂ ਫਾਲਤੂ ਚ ਤਰਜਮਾਨੀ ਹੋ ਚੁੱਕੀ ਪੜ੍ਹੋ ਸਾਨੂੰ ਪਤਾ ਲੱਗੇਗਾ ਸਿੱਖੀ ਹੈ ਕੀ ਸਿੱਖੀ ਕੀ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਸਿੱਖੀ ਦੇ ਪ੍ਰਥਾ ਇੱਕ ਬੀਜ ਦੀ ਗੱਲ ਕਰਦੇ ਹੋਏ ਸਮਾਪਤ ਕਰਦੇ ਦਾਣਾ ਹੋਏ ਅਨਾਰ ਦਾ ਹੋਏ ਧੂੜ ਧੂੜੀ ਵਿੱਚ ਤਸੈ ਅਨਾਰ ਦਾ ਦਾਣਾ ਮਿੱਟੀ ਵਿੱਚ ਮਿਲ ਕੇ ਮਿੱਟੀ ਹੋਇਆ ਹੋਏ ਬਿਰਖਾਂ ਹਵਲਾ ਲਾਲ ਗੁਲਾਲਾਂ ਫੁੱਲਾਂ ਦੀ ਕਸੈ ਇੱਕ ਸੁਬਿਰਕ ਸਹੰਸ ਫਲ 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 ਇੱਕ ਨੂੰ ਇੱਕ ਸਰਸ ਹੈ ਇੱਕ ਤਾਂ ਦਾਣੇ ਲੱਖੋਂ ਫਲ ਫਲ ਦੀ ਮਨ ਅੰਦਰ ਵਸੇ, ਜਿਉਂ ਜਿਉਂ ਲਈਏ ਧੂੜ ਫਲ ਤਿਉਂ ਤੂੰ ਫਿਰ ਫਿਰ ਫਲੀਏ ਹੱਸੇ। ਸਿੱਖ ਦਾ ਜੀਵਨ, ਸਿੱਖ ਦਾ ਜੀਵਨ ਦਿੰਦਾ ਥੱਕਦਾ ਨਹੀਂ, ਗੁਰੂ ਗਵਾਉਂਦਾ ਪ੍ਰਸੰਨ ਹੁੰਦਾ, ਗੁਰੂ ਨਾਨਕ ਮੈਨੂੰ ਸੇਵਾ ਦਾ ਫਲ, ਮੈਂ ਕਿਸੇ ਭੁੱਖੇ ਨੂੰ ਰੋਟੀ ਦਿੱਤੀ ਮਾਰਾ ਤੇਰੇ ਚੁੱਕ, ਸਿਰ ਖੁਸ਼ ਹੁੰਦਾ ਪ੍ਰਸੰਨ ਹੁੰਦਾ। ਜਿਉਂ ਜਿਉਂ ਲਈਏ ਧੂੜ ਫਲ ਇਉਂ ਤੋਂ ਫਿਰ ਫਿਰ ਫਲੀਏ ਹੱਸੇ। ਇਸ ਫਲ ਧੂਤ ਨੇ ਆਵਈ ਗੁਰਮੁਖ ਸੁਖ ਫਲ ਅੰਮ੍ਰਿਤ ਰਸੈ ਨਿਵ ਚੰਦਨ ਗੁਰਮਾਲਿਕ ਦੱਸੇ। ਨਿਵ ਚੰਦਨ ਗੁਰਮਾਲਿਕ ਦੱਸੇ, ਸਿੱਖਾ ਜੇ ਕੁਛ ਉਸਦੀ ਰਹਿਮਤ ਬਖਸ਼ਿਸ਼ ਹੋਈ ਹੈ, ਨੀਵਾਂ ਹੋ ਕੇ ਰਹੀ, ਸਿਰ ਨੀਵਾਂ ਹੋ ਕੇ ਚੱਲ, ਮਾਣ ਨਾ ਕਰੀ ਜੇ ਕਿਣਕਾਂ ਮਾਤਰ ਸਿੱਖੀ ਭੰਡਾਰੇ ਤੋਂ ਤੈਨੂੰ ਕਿਣਕਾਂ ਮਾਤਰ ਸਿੱਖੀ ਦੀ ਦਾਤ ਮਿਲੀ ਤਾਂ ਨੀਵਾਂ ਹੋ ਕੇ ਚੱਲ। ਨੀਵਾਂ ਜਿਹੜੇ ਉਚੇਰਾ ਹਾਵੇ, ਉੱਚੇ ਹਾਰ ਜਾਂਦੇ ਹਨ, ਨੀਵੇਂ ਹਾਰਦੇ ਨੇ, ਨੀਵੇਂ ਨੂੰ ਹਵਾ ਨਹੀਂ ਲੱਗਦੀ, ਨੀਵੇਂ ਫਲਦਾਇਕ ਹੁੰਦੇ ਨੇ, ਉੱਚੇ ਫਲਦਾਇਕ ਨਹੀਂ, ਸਿਮਰ ਦੀ ਤਰ੍ਹਾਂ ਹੰਕਾਰ ਹੁੰਦਾ ਜੋ ਉਹਨਾਂ ਭੁੱਖਾ ਜਾਂਦਾ। ਲੇਕਿਨ ਹਰ ਦੇ ਫਲ ਦੇ ਉੱਤੇ ਬੈਠਾ ਹੋਇਆ ਜਾਨਵਰ ਛੱਡਣ ਦਾ ਦਿਲ ਨਹੀਂ ਕਰਦਾ, ਖਾਂਦਾ ਹੈ ਪ੍ਰਸੰਨ ਹੁੰਦਾ। ਲੇਕਿਨ ਅਨਾਰ ਦਾ ਬਿਰਖ ਫਲਦਾਇਕ ਬਿਰਖ, ਅੰਮਾ ਦਾ ਬਿਰਖ ਕਦੀ ਗੁੱਸਾ ਨਹੀਂ ਕਰਦਾ, ਕਹਿੰਦੇ ਸੱਜਣਾ ਰੱਜ ਕੇ ਖਾ ਲਾ, ਆਖੋ ਸਤਨਾ ਆਉਣ ਸੀ, ਉਹ ਸਾਡੇ ਵਾਂਗੂ ਨਹੀਂ ਕਰਦਾ ਵੀ ਜੇ ਰੱਜ ਗਿਆ ਤਾਂ ਉਤਕੜਾ ਹੋ, ਨਹੀਂ ਉਡਾਉਂਦਾ ਹੀ ਨਹੀਂ ਪੰਛੀ, ਖਾ ਲਾ ਰੱਜ ਕੇ, ਜਨਮ ਜਨਮ ਖਾਈ ਚੱਲ, ਮੈਂ ਤੇਰਾ ਸੇਵਕ, ਨੀਵਾਂ ਹੋ ਕੇ ਫਲ ਦਿੰਦਾ ਹੈ, ਜਦੋਂ ਫਲ ਮਿਲ ਜਾਣ ਉਹ ਨੀਵਾਂ ਹੋ ਜਾ। ਇਹ ਗੁਰੂ ਉਪਦੇਸ਼ ਹੈ, ਇਹਦੀ ਕਮਾਈ ਕਰਨੀ ਹੈ, ਫੁੱਲਾਂ ਚੁੱਕਾਂ ਦੀ ਫੁੱਲਾਂ ਬਖਸ਼ਣਾ। ਬੜੀ ਖੁਸ਼ੀ ਆਪ ਗੁਰਸਿੱਖਾਂ ਦੇ ਦਰਸ਼ਨ, ਆਪ ਦੀ ਸੇਵਾ, ਪਰਮਾਤਮਾ ਤੁਹਾਡੀ ਕਾਰਨਾ ਥਾਂ ਪਵੇ। ਜੋ ਨਤੀਜੇ ਨੂੰ ਆਸ਼ੀਰਵਾਦ ਦੇਣ ਵਾਸਤੇ ਹਾਜ਼ਰ ਹੋਏ, ਮੈਂ ਲੱਖ ਲੱਖ ਮੈਂ ਬਾਰ ਬਾਰ ਗੁਰੂ ਨਾਨਕ ਦੇ ਚਰਨਾਂ 'ਚ ਪਾਤਸ਼ਾਹ, ਇਹ ਆਪਣੇ ਬੱਚੇ ਬੱਚੇ ਨੂੰ ਵਿਛੋੜੀ ਨਾ, ਲੜ ਲਾਈ ਰੱਖੀ ਤਾਂ ਲੋਕ ਸੁਖੀ ਪਰ ਲੋਕ ਸਹੇਲੇ, ਨਾਨਕ ਹਰ ਪਵਾਤੇ ਮੇਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।